ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮੁਹੱਲਾ ਨਾਮਾਂ ਪ੍ਰੀਤਮ ਜਾਨ ਲੈ ਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦੇ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲੈ ਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦੇ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹੁ ਦਿਸ ਘੇਰਾ ਬਿਪਤ ਪਰੀ ਸਭ ਹੀ ਸੰਗ ਛਾੜਿਤ ਕੋ ਨ ਆਵਤ ਨੇਰਾ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜਿਓ ਵੱਡੇ ਭਾਗ ਹਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ 'ਤੇ ਹਾਜ਼ਰੀ ਭਰਨ ਦਾ ਅਵਸਰ ਮਿਲਿਆ ਹੈ। ਕਿਤੇ ਵੀ ਸਿੱਖ ਵੱਸਦਾ ਹੋਵੇ ਉਸਦਾ ਧਿਆਨ ਅੰਮ੍ਰਿਤਸਰ ਨਾਲ ਜ਼ਰੂਰ ਜੁੜਿਆ ਹੁੰਦਾ। ਅਰਦਾਸ ਵਿੱਚ ਜਦੋਂ ਸੁਣਦਾ ਹੈ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਅੰਮ੍ਰਿਤਸਰ ਜੀ ਕੇ ਇਸ਼ਨਾਨ, ਉਸ ਪਾਵਨ ਸਥਾਨ 'ਤੇ ਆਏ ਹੋ ਜਿਸ ਦਾ ਟੱਕ ਗੁਰੂ ਅਮਰਦਾਸ ਜੀ ਨੇ ਆਪ ਲਵਾਇਆ, ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ, ਇੱਥੇ ਸ਼ਬਦ ਦੀ ਜੋਤ ਜਗਾਈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵਾ। ਧੰਨ ਗੁਰੂ ਅਰਜਨ ਦੇਵ ਜੀ ਨੇ ਇਸੇ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਪ੍ਰਕਾਸ਼ ਅਸਥਾਨ ਇਹ ਸੱਚਖੰਡ ਹਰਿਮੰਦਰ ਸਾਹਿਬ ਬਣਾਇਆ, ਇੱਥੇ ਹੀ ਪਹਿਲਾ ਪ੍ਰਕਾਸ਼ ਹੋਇਆ। ਸਿੱਖ ਜਗਤ ਦਾ ਹਮੇਸ਼ਾ ਧਿਆਨ ਦਾ ਕੇਂਦਰ ਅੰਮ੍ਰਿਤਸਰ ਰਿਹਾ ਹੈ, ਰਹੇਗਾ। ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਹੈ, ਮੂਲ ਪਾਠ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਆਪ ਨੂੰ ਸਰਵਣ ਕਰਵਾਇਆ ਹੈ, ਵਿਚਾਰ ਆਰੰਭ ਕਰੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਹਨਾਂ ਦਾ ਉਚਾਰਨ ਕੀਤਾ ਹੋਇਆ ਸੋਠ ਰਾਗ ਵਿੱਚ ਇਹ ਸ਼ਬਦ ਹੈ। ਸੋਠ ਰਾਗ ਵਿੱਚ ਇਹਨਾਂ ਦੇ 12 ਸ਼ਬਦ ਹਨ, ਅੰਮ੍ਰਿਤ ਨਾਲ ਭਰਪੂਰ ਹਨ। ਬੜੀ ਨਸੀਹਤ ਉਪਦੇਸ਼ ਮਿਲਦਾ ਹੈ। ਇਸ ਸ਼ਬਦ ਵਿੱਚ ਇੱਕ ਗੱਲ ਕਹੀ ਹੈ ਕਿ ਹਰ ਬੰਦਾ ਹੀ ਫਸਿਆ ਪਿਆ, ਜਿਵੇਂ ਫਾਹੀ 'ਚ ਫਸਿਆ ਹੋਵੇ। ਮੈਂ ਕਹਿੰਦਾ ਭਾਗਾਂ ਵਾਲੇ ਹੋ ਕਿ ਫਾਹੀ 'ਚੋਂ ਨਿਕਲ ਕੇ ਇੱਥੇ ਤੱਕ ਪਹੁੰਚ ਗਏ। ਵੇਖਿਆ ਬੜੇ ਸੁਖੀ ਬੰਦੇ ਕਹਿੰਦੇ ਨੇ ਜੀ, ਘੁੰਮਣ ਫਿਰਨ ਤੇ ਮਨ ਤੇ ਕਰਦਾ, ਗੁਰਧਾਮਾਂ ਨੂੰ ਜਾਈਏ ਪਰ ਪਰਿਵਾਰ 'ਚ ਫਸੇ ਪਏ ਹਾਂ। ਇਹ ਫਸੇ ਪਏ ਸ਼ਬਦ ਵੱਲ ਧਿਆਨ ਦੇਣਾ। ਬੱਚੇ ਕਹਿੰਦੇ ਨੇ ਜਾਈਏ ਤੇ ਸਹੀ ਸਕੂਲੇ ਪੜ੍ਹਾਈ 'ਚ ਫਸੇ ਪਏ ਹਾਂ, ਉਸਤਾਦ ਪੜ੍ਹਾਉਣ ਵਿੱਚ ਫਸੇ ਪਏ ਨੇ, ਡਾਕਟਰ ਇਲਾਜ ਵਿੱਚ ਫਸੇ ਪਏ ਨੇ, ਮਰੀਜ਼ ਇਲਾਜ ਕਰਾਉਣ ਵਿੱਚ ਫਸਿਆ ਪਿਆ। ਹਰ ਬੰਦਾ ਹੀ ਫਸਿਆ ਪਿਆ, ਪਰ ਫਸੇ ਹਾਂ ਸਾਰੇ ਸੁੱਖ ਵਿੱਚ। ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ ਫਾਂਦਿਓ ਫਾਹੀ 'ਚ ਫਸਿਆ ਪਿਆ। ਕੋ ਕਾਹੂ ਕੋ ਨਾਹੀ, ਕੋਈ ਕਿਸੇ ਦਾ ਨਹੀਂ, ਸੁੱਖ ਵਿੱਚ ਫਸਿਆ। ਕਈ ਵਾਰ ਤਾਂ ਐਸਾ ਆਉਂਦਾ ਦੁੱਖ ਹੀ ਹੈ ਤਾਂ ਵੀ ਫਸਿਆ। ਉਹ ਕਿਉਂ? ਆਸ ਹੈ ਕਿ ਅੱਜ ਤੇ ਦੁੱਖ ਹੈ, ਕੱਲ ਸੁੱਖ ਆ ਜਾਏਗਾ। ਅੱਜ ਜਿਸ ਕੋਲੋਂ ਦੁੱਖ ਮਿਲ ਰਿਹਾ, ਕੱਲ ਨੂੰ ਸੁੱਖ ਮਿਲ ਜਾਏਗਾ। ਫਸਿਆ ਪਿਆ ਇੱਕ ਆਸ ਨਾਲ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੇ। ਇੱਕ ਉਪਦੇਸ਼ ਪਾਤਸ਼ਾਹ ਕਰ ਰਹੇ ਨੇ, ਕਹਿੰਦੇ ਨੇ ਕੋਈ ਮੁਕਤੀ ਬਾਰੇ ਵੀ ਸੋਚ। ਸਾਰਾ ਜਗਤ ਹੀ ਫਸਿਆ ਪਿਆ, ਬਲਕਿ ਕਬੀਰ ਸਾਹਿਬ ਨੇ ਤੇ ਇੱਥੇ ਤੱਕ ਕਿਹਾ ਕਿ ਜਿਨ੍ਹਾਂ ਬੰਦਿਆਂ ਨੂੰ ਸਮਝਿਆ ਸੀ ਇਹ ਮੁਕਤ ਨੇ ਤੇ ਇਹਨਾਂ ਕੋਲ ਜਾਈਏ, ਸਾਡੀ ਸ਼ਾਇਦ ਇਹ ਫਾਹੀ ਦੀ ਗੰਢ ਖੋਲ ਦੇਣਗੇ, ਉਹ ਸਾਡੇ ਨਾਲੋਂ ਵੀ ਜ਼ਿਆਦਾ ਫਸੇ ਹੋਏ ਨੇ। ਹਰ ਬਿਨ ਭਰਮ ਭੁਲਾਨੇ ਅੰਧਾ, ਜਾਂ ਪੈ ਜਾਉ ਆਪ ਛੁਟਕਾਵਣ ਤੇ ਫਾਂਦੇ ਬਹੁ ਫੰਦਾ। ਉਹ ਤੇ ਹੋਰ ਜ਼ਿਆਦਾ ਫਸੇ ਨੇ। ਦਸ਼ਮੇਸ਼ ਪਿਤਾ ਦਾ ਇੱਕ ਬਚਨ ਯਾਦ ਆਇਆ, ਕਹਿੰਦੇ ਨੇ ਸੋਚਿਆ ਚਲੋ ਇਹ ਜਿਹੜੇ ਲੰਗੋਟੀਆਂ ਬੰਨ ਕੇ ਬੈਠੇ ਨੇ ਕੱਪੜਿਆਂ ਦੇ ਤਿਆਗੀ ਨੇ, ਕੱਪੜਿਆਂ ਤੋਂ ਮੁਕਤ ਨੇ, ਇਹ ਦੁਨੀਆਂ ਦੇ ਘਰਾਂ ਤੋਂ ਵੀ ਮੁਕਤ ਨੇ, ਜੰਗਲਾਂ 'ਚ ਬੈਠੇ ਨੇ, ਭੋਜਨ ਪਾਣੀ ਤੋਂ ਵੀ ਮੁਕਤ ਨੇ, ਬਈ ਇਹ ਫਲ ਤੋੜ ਕੇ ਖਾ ਲੈ, ਪਾਣੀ ਝਰਨਿਆਂ ਦਾ ਪੀ ਲੇ, ਇਹਨਾਂ ਕੋਲ ਚੱਲੀਏ। ਉਹ ਕਹਿੰਦੇ ਨੇ ਜੋ ਜੁਗਿਆਨ ਕੋ ਜਾਏ ਕਹੋ ਕਹੇ ਜੋਗਣ ਕੋ ਗ੍ਰਹਿ ਮਾਲ ਉਠਾ ਦੋ। ਉਹਨਾਂ ਕਿਹਾ ਮੁਕਤ ਹੋਣਾ ਹੀ ਤੇ ਜੋ ਤੇਰੇ ਕੋਲ ਹੈ ਸਭ ਕੁਛ ਜੋਗੀਆਂ ਨੂੰ ਦੇ ਦੇ। ਦਿਨ ਹੈਰਾਨ ਹੋਇਆ ਜੇ ਦੇਣ ਨਾਲ ਹੀ ਮੁਕਤੇ ਪਹਿਲੇ ਹੀ ਮੇਰੇ ਕੋਲ ਸੀ, ਇਹਦੇ ਨਾਲ ਮੁਕਤ ਹੋ ਜਾਂਦਾ, ਇਹ ਮੇਰਾ ਜ਼ਹਿਰ ਤੁਸੀਂ ਕਿਉਂ ਲੈਂਦੇ ਹੋ? ਕਹਿੰਦੇ ਜੋਗੀਆਂ ਨੂੰ ਮਾਲ ਦੇ ਦੇ ਨਾਲ, ਕਹਿੰਦੇ ਹੋ ਮੋਹ ਮਾਇਆ ਨੇ ਪਸਾਇਆ ਹੋਇਆ, ਫਿਰ ਮੋਹ ਮਾਇਆ ਮੰਗਦੇ ਕਿਉਂ ਹੋ? ਜੋ ਜੁਗਿਆਨ ਕੋ ਜਾਏ ਕਹੋ ਕਹੇ ਜੋਗਣ ਕੋ ਗ੍ਰਹਿ ਮਾਲ ਉਠਾ ਦੋ। ਜੋ ਭਾਜ ਪਰੋਂ ਸੰਨਿਆਸਨ ਕਹਿ ਸੰਨਿਆਸੀਆਂ ਕੋਲ ਗਿਆ ਤੁਸੀਂ ਗੰਢਾਂ ਖੋਲ ਦਿਓ ਮੇਰੀਆਂ ਮੁਕਤ ਕਰ ਦਿਓ। ਜੋ ਭਾਜ ਪਰੋਂ ਸੰਨਿਆਸਨ ਕਹੋ ਕਹੇ ਦੱਤ ਕੇ ਨਾਮ ਪੇ ਧਾਮ ਲੁਟਾ ਦੋ, ਉਹ ਕਹਿੰਦੇ ਨੇ ਉਹਨਾਂ ਦਾ ਗੁਰੂ ਦੱਤਾਤਰੇ ਉਹਦੇ ਨਾਂ ਤੇ ਸਭ ਕੁਝ ਹੀ ਲੁਟਾ ਦੇ। ਕਹਿੰਦੇ ਨੇ ਜੇ ਕੋਈ ਕਾਬੂ ਆ ਜਾਏ ਸਾਡੇ ਮਸੰਦਾਂ ਦੇ, ਸਿੱਖਾਂ ਨੂੰ ਕਿਹਾ ਸੀ ਖੂਨੀ ਹਾਥੀ ਵੱਲ ਤੁਰ ਜਾਈ ਮਸੰਦ ਦੇ ਮੱਥੇ ਨਾ ਲੱਗੀ। ਜੋ ਕੋਈ ਕਹੇ ਮਸੰਦਨ ਸੋ ਕਹੇ ਸਰਬ ਦਰਬ ਲੈ ਮੋਹੇ ਅਬੇ ਦੋ। ਗੁਰੂ ਜੇ 21 ਰੁਪਏ ਆਖੇ ਤੇ ਉਹ 21,000 ਮੰਗਦੇ ਨੇ। ਕਹਿੰਦੇ ਨੇ ਜੋ ਕਜੈ ਸਭ ਕੁਛ ਹੀ ਦੇ ਦੋ, ਲਿਓ ਹੀ ਲਿਓ ਕਹੇ ਸਭ ਕੋ ਨਰ ਕੋ ਨ ਬ੍ਰਹਮ ਬਤਾਏ ਹਮੈ ਦੇ। ਲੈਣ ਦੀ ਗੱਲ ਤੇ ਸਾਰੇ ਹੀ ਕਰਦੇ ਨੇ, ਕਿਸੇ ਦੇ ਪੱਲੇ ਕੁਛ ਨਹੀਂ, ਦਿੰਦਾ ਕੁਛ ਨਹੀਂ। ਜਗਤ ਦਾ ਜੋੜ ਜੁੜਿਆ ਤੇ ਸੱਚ ਹੈ ਜੋੜਿਆ ਵੀ ਉਸ ਪ੍ਰਮਾਤਮਾ ਨੇ ਆਪ ਹੀ ਹੈ। ਉਹ ਕਹਿੰਦੇ ਨੇ ਪ੍ਰੀਤਮ ਜਾਣ ਲਿਹੋ ਮਨ ਮਾਈ, ਆਓ ਸਰਵਨ ਕਰੋ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ।
ਸੋਠ ਰਾਗ ਵਿੱਚ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦਾਂ ਦੇ ਸਿਰਤਾਜ, ਧਰਮ ਦੀ ਚਾਦਰ, ਉਹਨਾਂ ਦਾ ਇਹ ਪਾਵਨ ਸ਼ਬਦ ਹੈ ਜੀ।
ਪ੍ਰੀਤਮ ਜਾਣ ਲਿਹੋ ਮਨ ਮਾਹੀ।
ਪ੍ਰੀਤਮ ਦੇ ਅੱਖਰੀ ਅਰਥ ਹੁੰਦੇ ਨੇ ਪਿਆਰਾ। ਹੇ ਪਿਆਰੇ, ਜਾਣਨ ਦਾ ਅਰਥ ਕੀ ਹੁੰਦਾ? ਗਿਆਨ, ਸਮਝ ਲੈਣਾ, ਜਾਣੀ। ਇਹ ਸਮਝ ਲਵੀ, ਇਹ ਜਾਣ ਲਈਏ, ਮਨ ਵਿੱਚ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਲੈ। ਇਹ ਗੱਲ ਸਮਝਣ ਵਾਲੀ ਹੈ ਔਰ ਪੱਕੀ ਹੈ, ਇਹਨੂੰ ਜਾਣੀ। ਹਾਂਜੀ।
ਆਪਣੇ ਸੁਖ ਸਿਓ ਹੀ ਜਗ ਫਾਂਦੇ ਕੋ ਕਾਹੂ ਕੋ ਨਾਹੀ।
ਤੂੰ ਇਹ ਆਖੇ ਕਿ ਬੱਚੇ ਦੇ ਪਿਆਰ ਵਾਸਤੇ ਮੈਂ ਅੱਜ ਗੁਰਦੁਆਰੇ ਨਹੀਂ ਜਾ ਸਕਦਾ, ਪਤਨੀ ਦੇ ਪਿਆਰ ਲਈ ਗੁਰਦੁਆਰੇ ਨਹੀਂ ਜਾ ਸਕਦਾ, ਪਤੀ ਵਾਸਤੇ ਮੈਂ ਅੱਜ ਗੁਰਦੁਆਰੇ ਨਹੀਂ ਜਾ ਸਕਦੀ, ਧਨ ਵਾਸਤੇ ਮੈਂ ਗੁਰਦੁਆਰੇ ਨਹੀਂ ਜਾ ਸਕਦਾ। ਬਹੁਤ ਲੋਕ ਐਸੇ ਨੇ, ਉਹ ਕਹਿੰਦੇ ਨੇ ਜੀ ਕੰਮ ਐਸੇ ਪਏ ਨੇ, ਵਪਾਰ ਹੈ, ਹੋਰ ਪਾਸੇ ਧਿਆਨ ਦੇਣਾ। ਕਹਿੰਦੇ ਨੇ ਯਾਦ ਰੱਖ ਕੋਈ ਵੀ ਇੱਥੇ ਕਿਸੇ ਦਾ ਨਹੀਂ। ਹੇ ਪਿਆਰੇ, ਇਹ ਜਾਣੀ, ਇਹ ਪੱਕਾ ਮਨ ਵਿੱਚ ਸਮਝ ਲਵੀਂ। ਸਾਰੇ ਆਪਣੇ ਆਪਣੇ ਸੁੱਖ ਕਰਕੇ ਫਸੇ ਹੋਏ ਨੇ, ਕੋਈ ਵੀ ਇੱਥੇ ਕਿਸੇ ਦਾ ਨਹੀਂ। ਇਹ ਤੇਰੇ ਕਰਕੇ ਕੋਈ ਨਹੀਂ, ਇਹ ਜਿਹੜਾ ਤੇਰੇ ਕੋਲ ਧਨ ਹੈ, ਤੇਰੇ ਕੋਲੋਂ ਗਰਜ਼ ਪੂਰੀ ਹੁੰਦੀ ਹੈ, ਤੇਰੇ ਕੋਲੋਂ ਸੁੱਖ ਮਿਲਦੇ ਨੇ, ਇਹ ਸੁੱਖ ਕਰਕੇ ਹਰ ਬੰਦਾ ਫਸਿਆ ਪਿਆ। ਬਲਕਿ ਤੂੰ ਵੀ ਜਿਨ੍ਹਾਂ ਦੇ ਨਾਲ ਸੰਪਰਕ ਜੋੜ ਕੇ ਬੈਠਾ ਸੁੱਖ ਵਾਸਤੇ ਹੈ, ਅੱਜ ਹੀ ਦੁੱਖ ਮਿਲਣਾ ਸ਼ੁਰੂ ਹੋ ਜਾਏ ਤੂੰ ਵੀ ਛੱਡ ਕੇ ਦੌੜ ਜਾਏ। ਹਰ ਬੰਦਾ ਆਪਣੇ ਆਪਣੇ ਸੁੱਖ ਵਾਸਤੇ ਦੂਸਰੇ ਨਾਲ ਜੁੜਿਆ ਹੋਇਆ ਹੈ। ਹਾਂਜੀ।
ਰਹਾਓ ਸੁਖ ਮਾਇਆਨ ਬਹੁਤ ਮਿਲ ਬੈਠਤ, ਰਹਤ ਚਹੁ ਦੇਸ ਘੇਰਾ।
ਹੈ ਸੱਚ, ਕੁਛ ਬੰਦੇ ਐਸੇ ਨੇ ਜਿਨ੍ਹਾਂ ਨੂੰ ਮਿਲਣਾ ਹੀ ਔਖਾ, ਤੇ ਕੁਛ ਐਸੇ ਨੇ ਵਿਚਾਰੇ ਉਡੀਕਦੇ ਨੇ ਪਏ, ਉਹਨਾਂ ਨੂੰ ਮਿਲਦਾ ਹੀ ਕੋਈ ਨਹੀਂ, ਉਹ ਆਪ ਮਿਲਣ ਜਾਣ ਤਾਂ ਵੀ ਨਹੀਂ ਮਿਲਦਾ, ਬੋਰ ਹੋਏ ਬੈਠੇ ਨੇ ਕਿ ਕੋਈ ਵੀ ਨਹੀਂ ਹੁਣ ਆਉਂਦਾ, ਕੋਈ ਵੀ ਨਹੀਂ ਬੈਠਦਾ, ਇੱਕ ਵੀ ਨਹੀਂ ਮਿਲਣ ਵਾਸਤੇ ਆਉਂਦਾ, ਤੇ ਕੁਛ ਐਸੇ ਨੇ ਮਿਲਣ ਵਾਸਤੇ ਟਾਈਮ ਨਹੀਂ ਮਿਲਦਾ, ਘੇਰੇ ਪਏ ਹੋਏ ਨੇ। ਸੈਂਕੜੇ ਬੰਦੇ ਆਸੇ ਪਾਸੇ ਨੇ ਉਹਨਾਂ ਦੇ, ਇਹ ਕਿਉਂ ਨੇ? ਕਹਿੰਦੇ ਨੇ ਜਿਸ ਵੇਲੇ ਸੁੱਖ ਹੁੰਦਾ ਉਸ ਵੇਲੇ ਤੇ ਘੇਰੇ ਪੈਂਦੇ ਨੇ। ਇੱਕ ਬੇਨਤੀ ਕਰਾਂ, ਕਿਉਂਕਿ ਸਮੁੱਚਾ ਸਿੱਖ ਜਗਤ ਇਹ ਪ੍ਰੋਗਰਾਮ ਸੁਣਦਾ ਹੈ, ਟੈਲੀਕਾਸਟ ਹੋ ਰਿਹਾ। ਸੁੱਖ ਵੇਲੇ ਆਪਣੇ ਮਿੱਤਰਾਂ ਦੀ ਗਿਣਤੀ ਕਦੀ ਨਾ ਕਰਿਓ, ਭੁੱਲ ਕੇ ਨਾ। ਸੁੱਖ ਵੇਲੇ ਖੁਸ਼ੀ ਵੇਲੇ ਨਾ ਗਿਣਿਓ, ਗਿਣਤੀ ਕਰਨੀ ਹੈ ਤੇ ਦੁੱਖ ਵੇਲੇ ਕਰਨੀ, ਤੁਹਾਡੇ ਕਿੰਨੇ ਕੁ ਮਿੱਤਰ ਨੇ। ਪਤਾ ਲੱਗੇਗਾ ਕਿੰਨੇ ਕੁ ਦੋਸਤ ਨੇ, ਕਿੰਨੇ ਕੁ ਮਿੱਤਰ ਨੇ। ਇੱਕ ਅਕਬਰ ਦੇ ਨੌ ਰਤਨਾਂ ਵਿੱਚੋਂ ਉਹਨੇ ਗੁਣੀ ਬੰਦਿਆਂ ਨੂੰ ਰਤਨ ਆਖਿਆ ਸੀ, ਕਬ ਰਹੀਮ ਹੋਇਆ। ਉਹ ਕਹਿੰਦਾ ਬਿਪਤਾ ਬੜੀ ਚੰਗੀ, ਅੱਜ ਤੱਕ ਮੁਸੀਬਤ ਨੂੰ ਕਿਸੇ ਚੰਗਾ ਆਖਿਆ ਕਿ ਮੁਸੀਬਤ ਬੜੀ ਚੰਗੀ ਹੈ, ਬਿਪਤਾ ਬੜੀ ਚੰਗੀ ਹੈ। ਨਿਰਾਲਾ ਕਵੀ ਕਹਿੰਦਾ ਬਿਪਤਾ ਬੜੀ ਚੰਗੀ ਹੈ, ਆਉਂਦੀ ਹੈ ਚਲੀ ਜਾਂਦੀ ਹੈ, ਪਰ ਇਹਦੇ ਵਿੱਚ ਪਰਖ ਜ਼ਰੂਰ ਹੋ ਜਾਂਦੀ ਹੈ ਕਿ ਮੇਰਾ ਮਿੱਤਰ ਕੌਣ ਹੈ, ਮੇਰੇ ਨਾਲ ਨਿਭਦਾ ਕੌਣ ਹੈ। ਰਹਿਮਨ ਬਿਪਤਾ ਹੂੰ ਭਲੀ ਜੋ ਥੋੜੇ ਦਿਨ ਹੋਏ, ਹਿਤ ਅਨਹਿਤ ਸਭ ਜਗਤ ਮੈਂ ਜਾਣ ਪਰਤ ਸਭ ਕੋ ਹੋਏ। ਪਤਾ ਲੱਗ ਜਾਂਦਾ ਕੌਣ ਹੈ ਮੇਰਾ ਮਿੱਤਰ ਤੇ ਕੌਣ ਹੈ ਦੁਸ਼ਮਣ। ਇੱਕ ਅਦੀਬ ਕਹਿੰਦੇ ਨੇ ਬਦਬਖਤੀ ਮੈਂ ਦੁੱਖ ਵੇਲੇ, ਬਦਬਖਤੀ ਮੈਂ ਕਬ ਕੋਈ ਕਿਸੀ ਕਾ ਸਾਥ ਦੇਤਾ ਹੈ, ਕਿ ਤਾਰੀਕੀ ਮੈਂ ਸਾਇਆ ਵੀ ਜੁਦਾ ਇਨਸਾਨ ਸੇ ਹੋਤਾ ਹੈ। ਹਨੇਰੇ ਵਿੱਚ ਦੁੱਖ ਦਾ ਹਨੇਰਾ ਆ ਜਾਏ ਤੇ ਪਰਛਾਵਾਂ ਵੀ ਸਾਥ ਛੱਡ ਜਾਂਦਾ, ਹਨੇਰੇ ਚ ਪਰਛਾਵਾਂ ਨਹੀਂ ਬਣਦਾ, ਉਹ ਵੀ ਚਾਨਣੇ ਚ ਹੀ ਬਣਦਾ। ਦੁੱਖ ਆ ਜਾਏ ਤੇ ਦੁੱਖ ਵਿੱਚ ਤੇ ਸਾਥ ਸਾਰੇ ਛੱਡ ਜਾਂਦੇ ਨੇ, ਸੁੱਖ ਵਿੱਚ ਘੇਰੇ ਪੈਂਦੇ ਨੇ। ਜਿਹਨੇ ਨਹੀਂ ਮਿਲਣਾ ਉਹ ਵੀ ਕਹਿੰਦਾ ਜੀ ਮੈਂ ਮਿਲਾਂ ਵਾਂ। ਦੁੱਖ ਵੇਲੇ ਬੰਦਾ ਜਾਨ ਬਚਾਉਂਦਾ, ਉਹ ਫੋਨ ਕਰੋ ਨਹੀਂ ਚੁੱਕਦਾ, ਮਿਲਣ ਜਾਓ ਦਰਵਾਜ਼ਾ ਬੰਦ ਹੈ। ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦੇ ਚਵਾਂ ਦਿਸ਼ਾਂ ਵੱਲ। ਹਰ ਪਾਸੇ ਪਿੱਛੇ ਵੀ ਬੈਠੇ ਨੇ, ਅੱਗੇ ਵੀ ਬੈਠੇ ਨੇ, ਪਾਸਿਆਂ 'ਤੇ ਵੀ ਬੈਠੇ, ਕਿਉਂਕਿ ਸੁੱਖ ਮਿਲਣਾ। ਸੁੱਖ ਵਿੱਚ ਤਾਂ ਘੇਰੇ ਪਏ ਹੁੰਦੇ ਹਨ। ਹਾਂਜੀ
ਬੇਪਦ ਪਰੀ ਸਭ ਹੀ ਸੰਗ ਛਾੜਤ ਕੋ ਨਯਾਵਤ ਨੇਰਾ।
ਬਿਪਤਾ ਜਦੋਂ ਪੈ ਗਈ ਉਸ ਵੇਲੇ ਸਾਰੇ ਹੀ ਸੰਗ ਸਾਥ ਛੱਡ ਗਏ, ਕੋਈ ਨੇੜੇ ਨਹੀਂ ਢੁੱਕਦਾ, ਉਸ ਵੇਲੇ ਤੇ ਰੱਬ ਹੀ ਬਣਦਾ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ। ਵਾਕਈ ਐਸਾ ਦਿਨ ਆ ਜਾਂਦਾ ਕਿ ਕੋਈ ਵੀ ਢੋਈ ਨਹੀਂ ਦਿੰਦਾ, ਕੋਈ ਆਸਰਾ ਨਹੀਂ ਦਿੰਦਾ, ਹਰ ਪਾਸਿਓਂ ਜਵਾਬ ਮਿਲਦਾ। ਲਾਗੂ ਹੋਏ ਦੁਸ਼ਮਣਾ ਸਾਕ ਵੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਹ। ਸਭ ਵਿੱਚ ਸਾਹਿਬ ਇਹੋ ਚਾਹੁੰਦੇ ਨੇ ਸੱਚਾ ਆਸਰਾ ਕਿਹੜਾ, ਤੇਰੇ ਨਾਲ ਨਿਭਣ ਵਾਲਾ ਕਿਹੜਾ, ਦੁੱਖ ਵੇਲੇ ਤੇਰਾ ਕੌਣ ਆ। ਉਸ ਵੱਲ ਧਿਆਨ ਦੇ, ਦੁਨੀਆਂ ਦੇ ਸੁੱਖਾਂ ਵਿੱਚ, ਸੁੱਖਾਂ ਦੇ ਸਾਥੀਆਂ ਵਿੱਚ ਤੂੰ ਰੱਬ ਭੁਲਾ ਬੈਠਾ। ਬਿਪਤ ਪਰੀ ਸਭ ਹੀ ਸੰਗ ਛਾੜਤ ਕਉ ਨਾ ਆਵਤ ਨੇੜੇ, ਕੋਈ ਨੇੜੇ ਨਹੀਂ ਆਉਂਦਾ। ਹਾਂਜੀ
ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ।
ਘਰ ਕੀ ਨਾਰ, ਤੇਰੀ ਪਤਨੀ, ਘਰ ਵਾਲੀ ਜਿਹੜੀ ਸਦਾ ਹੀ ਨਾਲ ਜੁੜੀ ਰਹਿੰਦੀ ਸੀ, ਹਰ ਵੇਲੇ ਜਿੱਥੇ ਜਾਣਾ ਨਾਲ ਹੈ, ਪਤਨੀ ਏ ਘਰ ਵਿੱਚ ਨਾਲ ਹੈ। ਜਦੋਂ ਕਿਤੇ ਘੁੰਮਣਾ ਲੈਂਦਾ ਮੇਰਾ ਪਤੀ ਹੈ, ਮੇਰਾ ਘਰ ਵਾਲਾ ਹੈ, ਹਮੇਸ਼ਾ ਉਹ ਅਰਦੰਗਣੀ ਆਪਣੇ ਆਪ ਨੂੰ ਕਹਿੰਦੀ ਸੀ, ਸਦਾ ਹੀ ਤੇਰੇ ਨਾਲ ਸੀ। ਹਾਂਜੀ
ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ।
ਹੰਸ ਦਾ ਅਰਥ ਹੈ ਜੀਵ ਆਤਮਾ। ਇਹ ਸਾਡਾ ਸਰੀਰ ਚੱਲ ਰਿਹਾ, ਸਾਡਾ ਧਿਆਨ ਸਰੀਰ ਤੱਕ ਹੈ ਜੀ, ਹੱਥ ਹਿੱਲ ਰਹੇ ਨੇ, ਪਰ ਕਿਸ ਦੇ ਆਸਰੇ ਹਿੱਲ ਰਹੇ ਨੇ, ਕਦੀ ਧਿਆਨ ਆਇਆ? ਅੱਖਾਂ ਖੁੱਲ ਰਹੀਆਂ ਨੇ, ਮੁਰਦੇ ਦੀਆਂ ਕਿਉਂ ਨਹੀਂ ਫਿਰ ਖੁੱਲੀਆਂ ਰਹਿ ਜਾਂਦੀਆਂ? ਜੇ ਹੱਥ ਹੈ ਜਿੱਥੇ ਉੱਥੇ ਹੀ ਰਹਿ ਜਾਂਦਾ, ਕਿਉਂ ਨਹੀਂ ਇਹ ਤੁਰਦਾ? ਅੰਦਰ ਜਿਹੜਾ ਹੰਸ ਸੀ ਉਹ ਉਡਾਰੀ ਮਾਰ ਗਿਆ, ਉਹ ਚਲਾ ਗਿਆ। ਉਸ ਜੀਵ ਆਤਮਾ ਨੇ ਜਦੋਂ ਕਾਇਆ ਨੂੰ ਤਜ ਦਿੱਤਾ, ਇਸ ਨੂੰ ਛੱਡ ਦਿੱਤਾ, ਇਸ ਵਿੱਚੋਂ ਨਿਕਲ ਗਿਆ। ਹਾਂਜੀ
ਇਹ ਬਿਦ ਕੋ ਵਿਵਹਾਰ
ਪ੍ਰੇਤ ਪ੍ਰੇਤ ਕਰ ਭਾਗੇ। ਪ੍ਰੇਤ ਦੇ ਬਹੁਤ ਅਰਥ ਨੇ, ਗੁਜ਼ਰ ਚੁੱਕਿਆ। ਪ੍ਰੇਤ ਅਸਲ ਚ ਹੈ ਹੀ ਡਰਾਉਣਾ, ਵੀ ਹੁਣ ਤੇ ਡਰਾਉਣਾ ਹੋ ਗਿਆ, ਸਾਰੀ ਉਮਰ ਜੋ ਕੋਲ ਰਿਹਾ ਹੈ ਹੁਣ ਪ੍ਰੇਤ ਆ, ਹੁਣ ਇਸ ਤੋਂ ਡਰ ਲੱਗਦਾ, ਪ੍ਰੇਤ ਪ੍ਰੇਤ ਕਰ ਭਾਗੇ। ਕੁਛ ਸੱਜਣਾ ਚਿੰਤਕਾਂ ਨੇ ਇੱਥੇ ਕੁਛ ਵਿਚਾਰ ਦਿੱਤੇ ਨੇ, ਕਹਿੰਦੇ ਨੇ ਅਸੀਂ ਉਹ ਬੰਦੇ ਦੱਸ ਸਕਦੇ ਹਾਂ, ਇਸਤਰੀਆਂ ਦੇ ਨਾਂ ਲੈ ਸਕਦੇ ਹਾਂ, ਪਤੀ ਚੜ੍ਹਾਈ ਕਰ ਗਿਆ, ਉਸ ਨੇ ਉਸ ਦੇ ਸਰੀਰ ਨੂੰ ਲਾਸ਼ ਨੂੰ ਘਰ ਵਿੱਚ ਰੱਖਿਆ ਔਰ ਉਸੇ ਬੈੱਡ ਤੇ ਜਿੱਥੇ ਉਹ ਸੌਂਦਾ ਸੀ ਉਹ ਕੋਲ ਰਹੀ ਹੈ, ਉਹ ਨਹੀਂ ਡਰੀ। ਇੱਕ ਵਿਦਵਾਨ ਨੇ ਹੋਰ ਵੀ ਐਸਾ ਕਿਹਾ, ਫਾਰਸੀ ਦਾ ਆਲਮ ਹੈ, ਕਿਉਂ ਜਣੇ ਹਿੰਦੀ ਕਸੇ ਮਰਦਾਨਾ ਨੇ ਇਸ ਤੇ, ਹਿੰਦੁਸਤਾਨ ਦੀਆਂ ਔਰਤਾਂ ਵਰਗਾ ਸ਼ੇਰ ਮਰਦ ਦੁਨੀਆਂ ਤੇ ਕੋਈ ਨਹੀਂ, ਕਿਉਂ ਜਣੇ ਹਿੰਦੀ ਕਸੇ ਮਰਦਾਨਾ ਨੇ ਇਸ ਤੇ, ਸੋਕਤਨ ਬਰਸ਼ਮਾ ਮੁਰਦਾ ਕਾਰੇ ਹਰ ਪ੍ਰਵਾਨਾ ਨੇ ਇਸ। ਉਹ ਕਹਿੰਦੇ ਨੇ ਜਗ ਦੀਆਂ ਸ਼ਮਾ ਉੱਤੇ ਤੇ ਪ੍ਰਵਾਨੇ ਸੜਦੇ ਨੇ, ਬੁਝੀ ਸ਼ਮਾ ਉੱਤੇ ਜਲ ਜਾਣਾ, ਸਤੀ ਹੋ ਜਾਣਾ, ਹਿੰਦੁਸਤਾਨ ਦੀਆਂ ਔਰਤਾਂ ਦੇ ਹੀ ਇਹ ਹਿੱਸੇ ਆਇਆ। ਮੈਂ ਮੰਨਦਾ ਬੜੇ ਨਿਭਾਉਣ ਵਾਲੇ ਬੰਦੇ ਐਸੇ ਹਨ, ਭਰਾਵਾਂ ਦੇ ਥਾਂ ਆਪਣਾ ਖੂਨ ਜਿੰਨਾ ਰੋੜ ਹੈ, ਐਸੇ ਬੰਦੇ ਜਿਹੜੇ ਦੂਸਰੇ ਵਾਸਤੇ ਆਪਣੀ ਜਾਨ ਵਾਰ ਦਿੰਦੇ ਨੇ। ਲੇਕਿਨ ਇੱਕ ਗੱਲ ਹੈ, ਜਿਸ ਪਤੀ ਕੋਲੋਂ ਦਿਨ ਰਾਤ ਹੀ ਦੁੱਖ ਮਿਲਿਆ ਹੋਵੇ ਨਾ, ਉਹਨੂੰ ਕੌਣ ਮੁਰਦੇ ਨੂੰ ਘਰ ਰੱਖੇਗਾ, ਜ਼ਰੂਰ ਸੁੱਖ ਮਿਲੇ ਹੋਣਗੇ। ਇਹ ਵੀ ਜਿਹੜਾ ਰਿਸ਼ਤਾ ਹੈ ਸੁੱਖ ਦਾ ਹੀ ਹੈ, ਦੁੱਖ ਦਾ ਕੋਈ ਨਹੀਂ। ਜਿੱਥੋਂ ਸਾਨੂੰ ਸੁੱਖ ਮਿਲੇ, ਸੁੱਖ ਨਾਲ ਜੁੜੇ ਹੋਏ ਹਾਂ, ਦੁੱਖ ਨਾਲ ਇੱਥੇ ਕੋਈ ਨਹੀਂ ਜੁੜਿਆ ਹੋਇਆ। ਦੁੱਖ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਜੇਕਰ ਅਸੀਂ ਭੈਣਾਂ ਭਰਾਵਾਂ ਨਾਲ ਵੀ ਜੁੜੇ ਹਾਂ, ਸੁੱਖ ਮੈਂ ਅੱਖਾਂ ਨਾਲ ਆਪ ਵੇਖਿਆ, ਦੁੱਖ ਹੀ ਦੁੱਖ ਮਿਲੇ ਤੇ ਬਾਪ ਖਬਰ ਦੇ ਦਿੰਦਾ ਅਖਬਾਰ 'ਚ, ਮੈਨੂੰ ਬੇਦਖਲ ਕੀਤਾ, ਮੇਰਾ ਇਸ ਦਾ ਕੋਈ ਰਿਸ਼ਤਾ ਨਹੀਂ। ਇਸ ਨਾਲ ਜਿਹੜਾ ਲੈਣ ਦੇਣ ਕਰੇਗਾ ਆਪ ਜ਼ਿੰਮੇਵਾਰ ਹੋਵੇਗਾ। ਭਰਾ ਭਰਾ ਨੂੰ ਕਹਿ ਦਿੰਦਾ ਮੇਰਾ ਤੇਰਾ ਕੋਈ ਰਿਸ਼ਤਾ ਨਹੀਂ, ਮੈਂ ਭਰਾਵਾਂ ਨੂੰ ਆਪ ਸੁਣੇ ਆ ਕੰਨਾਂ ਨਾਲ। ਗਿਆਨੀ ਜੀ ਭਰਾਵਾਂ ਨਾਲੋਂ ਤੇ ਕੁੱਤੇ ਚੰਗੇ ਨੇ, ਹੱਦ ਹੋ ਗਈ, ਭਰਾਵਾਂ ਨੂੰ ਚੰਗਾ ਉਪਮਾਨ ਦਿੱਤਾ, ਕੁੱਤੇ ਦੋ ਰੱਖੇ ਸਨ, ਕਹਿੰਦਾ ਇਹ ਕੁੱਤੇ ਚੰਗੇ ਨੇ ਮੇਰੇ ਭਰਾਵਾਂ ਨਾਲੋਂ, ਜ਼ਰੂਰ ਦੁੱਖ ਮਿਲਿਆ ਹੋਵੇਗਾ। ਜਿੱਥੇ ਸਾਨੂੰ ਸੁੱਖ ਮਿਲੇ ਉੱਥੇ ਤੇ ਅਸੀਂ ਜੁੜੇ ਰਹਿੰਦੇ ਹਾਂ, ਭਾਵੇਂ ਪਤੀ ਪਤਨੀ ਨੇ, ਭਾਵੇਂ ਭੈਣ ਭਰਾ ਨੇ, ਦੁੱਖ ਦਾ ਕੋਈ ਸਾਥੀ ਨਹੀਂ। ਮੈਂ ਕੁਛ ਨਾਮ ਤੁਹਾਡੇ ਸਾਹਮਣੇ ਲੈ ਦਿਆਂ, ਸੁਖਣਾ ਸੁੱਖ ਦੇ ਉਹ ਥਾਂ ਥਾਂ ਟੱਕਰਾਂ ਮਾਰਨੇ ਆ, ਮਨ ਤਾਂ ਮੰਨਣੇ ਆ ਰੱਬ ਪੁੱਤਰ ਦੇਵੇ, ਪਿਓ ਪੁੱਤਰ ਦਾ ਕੈਸਾ ਨਾਤਾ, ਬਾਪ ਕਹਿ ਰਿਹਾ ਇਹਨੂੰ ਮਾਰ ਦਿਓ ਜਿੰਨੀ ਛੇਤੀ ਹੋ ਸਕਦਾ, ਸੁੱਟੋ ਪਹਾੜ ਤੋਂ, ਡੋਬੋ ਇਹਨੂੰ ਸਮੁੰਦਰ ਵਿੱਚ। ਆਪਣੀ ਭੈਣ ਨੂੰ ਕਹਿੰਦਾ ਇਹਨੂੰ ਅੱਗ 'ਚ ਲੈ ਕੇ ਬਹਿ ਜਾ, ਤੈਨੂੰ ਵਾਰੇ ਕਿ ਤੂੰ ਨਹੀਂ ਸੜਨਾ, ਜਿਹਨੂੰ ਹੋਲਕਾਂ ਕਹਿੰਦੇ ਆ। ਇਹ ਕਿਉਂ ਦੁਖੀ ਕਿਉਂ ਆ ਕਿ ਪੁੱਤਰ ਗੱਲ ਨਹੀਂ ਮੰਨਦਾ, ਇਹ ਕਹਿੰਦਾ ਰੱਬ ਹੈ ਤੇ ਜੇ ਰੱਬ ਹੈ ਤੇ ਫਿਰ ਮੇਰੀ ਮੌਤ ਆਏਗੀ, ਮੈਂ ਮਰਾਂਗਾ। ਮੈਂ ਕਹਿੰਦਾ ਰੱਬ ਕੋਈ ਨਹੀਂ, ਮੈਂ ਰੱਬ ਹਾਂ। ਹਰਨਾਕਸ਼ ਦਾ ਤੇ ਪ੍ਰਹਿਲਾਦ ਦਾ ਇਹ ਕਿਉਂ ਐਸੀ ਗੱਲ ਹੋ ਗਈ, ਪੁੱਤਰ ਕੋਲੋਂ ਜਿਹੜਾ ਸੁੱਖ ਚਾਹੁੰਦਾ ਉਹ ਨਹੀਂ ਮਿਲਿਆ। ਜਿੱਥੋਂ ਸਾਨੂੰ ਸੁੱਖ ਮਿਲੇ ਜਾਂ ਸੁੱਖ ਦੀ ਆਸ ਹੋਵੇ ਉੱਥੇ ਤੇ ਜੁੜੇ ਰਹਿੰਦੇ ਹਾਂ। ਮੈਂ ਤੇ ਇਹ ਵੇਖਿਆ, ਇੱਕ ਗੁਰੂ ਕੋਲੋਂ ਵੀ ਇਹਨਾਂ ਨਾਲ ਸੁੱਖ ਮਿਲੇ ਤੇ ਬੰਦਾ ਗੁਰੂ ਬਦਲਦਾ ਵੀ ਵੇਖੇ। ਇੱਕ ਗੁਰੂ, ਉਹ ਬੰਦਿਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਨਾ, ਅੱਜ ਗੁਰਦੁਆਰੇ ਆ ਕੇ ਗੁਟਕਾ ਫੜ ਕੇ ਬੈਠੇ ਨੇ, ਕੱਲ੍ਹ ਵੀਰਵਾਰ ਕਬਰ 'ਤੇ ਖਲੋਤੇ, ਪਰਸੋਂ ਕਿਸੇ ਹੋਰ ਥਾਂ 'ਤੇ ਖਲੋਤੇ ਨੇ। ਕਿਉਂ? ਇੱਕ ਥਾਂ ਤੋਂ ਸੁੱਖ ਨਹੀਂ ਮਿਲਿਆ, ਦੂਸਰੇ ਥਾਂ ਪਹੁੰਚ ਜਾਣਗੇ, ਤੀਸਰੇ ਥਾਂ ਪਹੁੰਚ ਜਾਣਗੇ। ਐਸੇ ਬੰਦਿਆਂ ਦਾ ਕੋਈ ਦੀਨ ਅਮਾਨ ਨਹੀਂ, ਦੀਨ ਅਮਾਨ ਇੱਕ ਹੀ ਹੈ, ਸੁੱਖ। ਅਤੇ ਸੁੱਖ ਸਦਾ ਰਹਿੰਦਾ ਨਹੀਂ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਹੁਣ ਇੰਨੀ ਗੱਲ ਆਖ ਕੇ ਚੁੱਪ ਕਰ ਜਾਈਏ ਜੀ, ਕੋਈ ਕਿਸੇ ਦਾ ਨਹੀਂ, ਪਤਨੀ ਵੀ ਸਾਥ ਨਹੀਂ ਦਿੰਦੀ। ਨਹੀਂ, ਇੱਕ ਗੱਲ ਸਮਝਣ ਵਾਲੀ ਹੈ, ਗੁਰੂ ਸਾਹਿਬ ਸਾਡਾ ਮਨ ਐਸਾ ਘੜਨਾ ਚਾਹੁੰਦੇ ਨੇ ਕਿ ਤੂੰ ਐਸਾ ਸਿੱਖ ਬਣ ਜਾ, ਐਸਾ ਸਿੱਖ ਬਣ ਜਾ, ਸਦਾ ਵਾਸਤੇ ਹੀ ਸਾਥ ਨਿਭੇ, ਤੇਰਾ ਨਿਭਾਹ ਹੋਵੇ। ਕਿਵੇਂ ਐਸਾ ਬਣ? ਝੂਠਾ ਸੱਜਣ ਨਾ ਬਣ। ਮਨਮੁੱਖਾਂ ਕੇਰੀ ਦੋਸਤੇ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਧ। ਜਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵੇ, ਤਿਤ ਦਿਨ ਬੋਲਣ ਗੰਧ। ਇੱਕ ਆਲਮ ਦਾ ਕਥਨ ਹੈ, ਦੋਸਤ ਹੀ ਜ਼ਮਾਨਾ ਮਿਸਲੇ ਗੁਲੇ ਅਨਾਰ ਅੰਧ। ਇਹ ਜ਼ਮਾਨਾ ਦੋਸਤ ਅਨਾਰ ਦੀ ਕਲੀ ਵਰਗਾ, ਬੜੀ ਸੁੰਦਰ ਸੁਗੰਧੀ ਕੋਈ ਨਹੀਂ ਉਸ ਵਿੱਚ, ਖੁਸ਼ ਰੰਗ, ਖੁਸ਼ ਰੂਹ, ਬੂਏ ਵਫਾ ਨਾ ਦਾਰਤ। ਬੰਦੇ ਤੇਰੇ ਵਿੱਚ ਜੇ ਪਿਆਰ ਦੀ ਸੁਗੰਧੀ ਹੋਵੇ, ਸੁਣੋ ਸਤਿਗੁਰਾਂ ਨੇ ਐਸਾ ਸੰਬੰਧ ਵੀ ਦੱਸਿਆ, ਉਹ ਵੀ ਤੇ ਆਖਰ ਸਰੀਰ ਨੇ, ਬੰਦੇ ਨੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਨਾਨਕ ਕੱਚੜਿਆਂ ਸਿਓ ਤੋੜ, ਟੂਣ ਸੱਜਣ ਸੰਤ ਪੱਕਿਆਂ, ਓਏ ਜੀ ਬੰਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਇਸੇ ਲਈ ਕਿਹਾ ਸੀ ਰਿਸ਼ਤਾ ਸਤਸੰਗ ਦਾ ਉੱਤਮ ਆ, ਇਹ ਸੁੱਖ ਦਾ ਨਾਤਾ ਨਹੀਂ, ਇਹ ਸੁੱਖ ਦਾ ਰਿਸ਼ਤਾ ਨਹੀਂ, ਇਹ ਪਿਆਰ ਦਾ ਰਿਸ਼ਤਾ, ਇਹ ਨਾਮ ਦਾ ਰਿਸ਼ਤਾ। ਕਮਾਲ ਗੱਲ ਹੈ, ਸੰਗ ਸਾਰੇ ਛੱਡ ਜਾਂਦੇ ਨੇ, ਪਰ ਐਸਾ ਵੀ ਸੰਗ ਹੈ ਆਰੇ ਨਾਲ ਚੀਰੇ ਆ ਗਿਆ, ਸੰਗ ਨਹੀਂ ਛੱਡੇ, ਦੇਗਾਂ ਚ ਉਬਲ ਗਏ, ਸੰਗ ਨਹੀਂ ਛੱਡਿਆ। ਸੁੱਖ ਦੇ ਸੰਗੇ ਛੁੰਦੇ, ਸਵਾਰਥੀ ਹੁੰਦੇ, ਕਹਿੰਦੇ ਛੱਡੋ ਆਰੇ ਨਾਲ ਚੀਰਿਆ ਜਾਣਾ, ਹੋਰ ਗੁਰੂ ਲੱਭ ਲੈਣੇ, ਕਿਹੜਾ ਦੇਗ ਵਿੱਚ ਉਬਲੇ ਹੋਰ ਗੁਰੂ ਜਾ ਢੂੰਡਣੇ ਆ, ਕਿਹੜਾ ਇੱਥੇ ਰੂਮ ਵਿੱਚ ਲਪੇਟ ਕੇ ਸੜੇ ਹੋਰ ਗੁਰੂ ਲੱਭਣੇ ਆ। ਨਹੀਂ, ਉਹਨਾਂ ਨੇ ਕਿਹਾ ਸਾਡਾ ਮਰਨ ਜਿਉਣ ਹੈ ਹੀ ਤੁਹਾਡੇ ਨਾਲ, ਇਹ ਰਿਸ਼ਤਾ ਕੈਸਾ। ਇੱਕ ਉਦਾਹਰਨ ਦੇ ਕੇ ਹੋਰ ਅੱਗੇ ਚੱਲਾਂ, ਇਤਿਹਾਸਕ ਹਵਾਲਾ ਤੁਹਾਨੂੰ ਸੁਣਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹ ਤੇ ਪੰਦਰਵਾੜਾ ਚੱਲ ਹੀ ਰਿਹਾ ਸ਼ਹੀਦੀ, ਸਾਬੋ ਕੀ ਤਲਵੰਡੀ ਸਨ, ਤੇ ਚੌਧਰੀ ਡੱਲਾ, ਇਹ ਬਾਅਦ ਚ ਅੰਮ੍ਰਿਤ ਪਾਨ ਕਰਕੇ ਡੱਲ ਸਿੰਘ ਬਣ ਗਿਆ ਸੀ। ਕੋਲ ਬੈਠਾ ਗੱਲ ਕਰਦਾ, ਵੈਸੇ ਸੁਭਾਅ ਸਾਡਾ ਸਭ ਦਾ ਹੀ ਹੈ, ਇਹ ਬਹੁਤ ਵੱਡੀ ਕਮੀ ਹੈ। ਭਾਈ ਨੰਦ ਲਾਲ ਜੀ ਨੇ ਧਿਆਨ ਦਵਾਇਆ, ਕਹਿੰਦੇ ਨੇ ਖੁਦ ਪ੍ਰਸਤੀ ਫਸਲ ਤੇ ਨਾ ਪਾ ਕੇ ਤੋ, ਇਹ ਜਿਹੜੀ ਹੰਕਾਰ ਦੀ ਗੱਲ ਕਰਨਾ ਤੇਰੀ ਬਹੁਤ ਬੁਰੀ ਆਦਤ ਹੈ, ਛੱਡ ਦੇ, ਨਾ ਕਰਿਆ ਕਰ। ਖੁਦ ਪ੍ਰਸਤੀ ਫਸਲ ਤੇ ਨਾ ਪਾ ਕੇ ਤੋ, ਜਾਂ ਗੁਜ਼ਰ ਕਰਦਾ ਬਮੁਸ਼ਤੇ ਖਾ ਕੇ, ਉਹ ਖਾਕ ਦੀ ਮੁੱਠ ਤੋਂ ਬਣਾ ਕੇ ਤੇਰੇ ਚ ਜਾਨ ਪਾ ਦਿੱਤੀ, ਤੇਰੀ ਪਾਇਆ ਕੀ? ਕਿਸ ਗੱਲ ਦਾ ਅਭਿਮਾਨ ਕਰਨਾ ਇਹ ਮੁੱਠ ਖਾਕ ਦਾ? ਕੋਲ ਬੈਠਦਾ ਸੀ, ਕਹਿੰਦਾ ਸਤਿਗੁਰੂ ਕਦੀ ਮੈਨੂੰ ਸੱਦਦੇ, ਤੁਹਾਡੇ ਬੱਚੇ ਸ਼ਹੀਦ ਨਾ ਹੁੰਦੇ। ਵਾਰ ਵਾਰ ਆਖੇ ਤੇ ਸਤਿਗੁਰੂ ਕਹਿਣ ਲੱਗੇ, ਭਾਈ ਤਿੰਨ ਗੱਲਾਂ ਜਦੋਂ ਡੱਲਿਆ ਇਕੱਠੀਆਂ ਹੋ ਜਾਣ, ਇਹ ਘਟਨਾ ਘਟਦੀ ਤੇ ਮਰਨਾ ਸੱਚ ਆ, ਹਰ ਇੱਕ ਨੇ ਜਾਣਾ, ਸ਼ਹੀਦ ਹੋਏ ਨੇ ਬੱਚੇ। ਕਹਿਣ ਲੱਗਾ ਜੀ ਉਹ ਤਿੰਨ ਕਿਹੜੀਆਂ? ਕਹਿਣ ਲੱਗੇ ਜਿਸ ਥਾਂ ਤੇ ਜਾਣਾ ਥਾਂ ਆ ਜਾਏ, ਇੱਕ ਜਿਸ ਬਹਾਨੇ ਨਾਲ ਜਾਣਾ ਉਹ ਬਹਾਨਾ ਆ ਜਾਏ, ਜਿਸ ਵਕਤ ਤੇ ਜਾਣਾ ਉਹ ਸਮਾਂ ਵੀ ਆ ਜਾਏ, ਤੇ ਕੋਈ ਰੋਕ ਨਹੀਂ ਸਕਦਾ। ਪਾਤਸ਼ਾਹ ਮੇਰਾ ਇੱਕ ਇੱਕ ਜਵਾਨ ਦਸਾਂ ਦਸਾਂ ਤੇ ਭਾਰੂ ਹੈ, ਤੁਸੀਂ ਸਦਕੇ ਤੇ ਵੇਖਦੇ। ਸਤਿਗੁਰੂ ਕਹਿਣ ਲੱਗੇ ਉੱਥੇ ਸਵਾ ਲੱਖੀ ਮੌਜੂਦ ਸਨ, ਤੂੰ ਦਸਾਂ ਦਸਾਂ ਦੀ ਗੱਲ ਕਰਨਾ? ਨਹੀਂ, ਵਾਰ ਵਾਰ ਕਰੇ। ਕਹਿਣ ਲੱਗੇ ਫਿਰ ਜੰਗ ਮੁੱਕੀ ਨਹੀਂ, ਅਜੇ ਕੰਮ ਸ਼ੁਰੂ ਹੈ, ਤੇਰੀ ਲੋੜ ਪੈਣੀ ਹੈ। ਲੈ ਇੱਕ ਸੱਜਣ ਬੰਦੂਕ ਪਾਤਸ਼ਾਹ, ਇਹ ਤੇ ਦੋ ਚ ਗੋਲੀ ਲੰਘ ਜਾਏ, ਤੋੜੇਦਾਰ ਬੰਦੂਕਾਂ ਹੁੰਦੀਆਂ ਸਨ। ਕਹਿਣ ਲੱਗੇ ਹੁਣੇ ਵੇਖ ਲੈਂਦੇ ਹਾਂ, ਲੰਘਦੀ ਡੱਲਿਆ ਤੂੰ ਖਲੋ ਪਹਿਲੇ, ਤੇਰੇ ਚੋਂ ਲੰਘਾ ਕੇ ਵੇਖੀ। ਕਹਿਣ ਲੱਗੇ ਸੁਣਿਆ ਪੰਜਾਂ ਪਿਆਰਿਆਂ ਦੇ ਸਿਰ ਲਾ ਦਿੱਤੇ ਸਨ, ਕਿਤੇ ਮਾਰ ਹੀ ਦੇਣ ਗੋਲੀ, ਕੀ ਭਰੋਸਾ ਹੈ, ਫੇਰ ਕੀ ਬਣੇਗਾ, ਮਗਰੋਂ ਕੌਣ ਪੁੱਛੇਗਾ। ਕਹਿਣ ਲੱਗਾ ਮਹਾਰਾਜ ਉਹ ਸਾਹਮਣੇ ਇੱਲ ਬੈਠੀ ਮਾਰੋ ਕਹਿਣ ਲੱਗੇ ਇੱਲਾਂ ਹੋਣਗੀਆਂ ਮੈਦਾਨੇ ਜੰਗ ਵਿੱਚ ਜਾਂ ਯੋਧੇ ਹੋਣਗੇ ਉਹ ਮੱਝ ਨੂੰ ਮਾਰੋ ਗਾਣ ਬੜਾ ਕੁਛ ਦੱਸਿਓ ਕਹਿਣ ਲੱਗੇ ਬੰਦਾ ਚਾਹੀਦਾ ਤੂੰ ਖਲੋ ਮੈਂ ਹੋਰ ਲੈ ਆਉਂਦਾ ਕਹਿਣ ਲੱਗੇ ਲੈ ਆ ਹੁਣ ਕੌਣ ਆਉਂਦਾ ਬਿਪਤ ਇਹਨੂੰ ਕਹਿੰਦੇ ਨੇ ਬਿਪਤ ਭਰੀ ਸਭ ਹੀ ਸੰਗ ਛਾੜਤ ਕੋ ਨਾ ਵਤ ਨੇਰੇ ਸਾਰੇ ਹੀ ਨਾਂ ਕਰ ਗਿਆ ਕਹਿਣ ਲੱਗੇ ਬੰਦਿਆਂ ਤੇ ਕੋਈ ਪਰਖਦਾ ਬੰਦਿਆਂ ਨੂੰ ਗੋਲੀਆਂ ਨਾਲ ਇੰਜ ਵਿੰਨੀਦਾ ਆਪਣਿਆਂ ਨੂੰ ਆ ਕੇ ਬੈਠ ਗਿਆ ਜੀ ਕੋਈ ਨਹੀਂ ਆਉਂਦਾ ਸਾਹਿਬਾਂ ਕਿਹਾ ਇੱਕ ਬੱਚਾ ਪੁਚੰਗੀ ਖੇਡਦਾ ਫਿਰੇ ਬੜਾ ਸੋਹਣਾ ਬਾਣਾ ਪਾਇਆ ਪੁਚੰਗੀ ਸਿੰਘਾ ਜਾ ਭਾਈ ਆਵਾਜ਼ ਮਾਰ ਕੇ ਲਿਆ ਬਹੀਰ ਵਿੱਚੋਂ ਬੰਦੂਕ ਪਰਖਣੀ ਇੱਕ ਸਿੱਖ ਆਵੇ ਬੜਾ ਸੁੰਦਰ ਲਿਖਿਆ ਮੈਂ ਪੜ੍ਹਿਆ ਮਨ ਗਦਗਦ ਹੋ ਗਏ ਆਪ ਹੀ ਖਲੋ ਗਿਆ ਕਹਿਣ ਲੱਗਾ ਮੇਰੇ ਤੇ ਪਰਖੋ ਕਹਿਣ ਲੱਗੇ ਨਹੀਂ ਤੋਂ ਮਨ ਤੂੰ ਸਿੰਘ ਲਿਆ ਕੋਈ ਗਿਆ ਆਵਾਜ਼ ਮਾਰੀ ਦੋ ਨਸੇ ਆਉਣ ਇੱਕ ਨੇ ਤੇ ਦਸਤਾਰਾ ਅੱਧਾ ਹੱਥ ਵਿੱਚ ਫੜੇ ਆ ਸਤਿਗੁਰੂ ਕਹਿਣ ਲੱਗੇ ਦਸਤਾਰਾ ਕਹਿਣ ਲੱਗੇ ਜੀ ਹੁਕਮ ਮਿਲਿਆ ਸਭ ਕੁਝ ਭੁੱਲ ਗਏ ਆ ਬਸ ਗੁਰੂ ਦੀ ਹੁਕਮ ਮੈਂ ਸੁਣਿਆ ਤੇ ਦੌੜ ਪਿਆ ਬਾਕੀ ਹੁਣ ਸਜਾ ਲੈਂਦੇ ਹਾਂ ਪਾਤਸ਼ਾਹ ਹੁਕਮ ਕੀ ਹੈ ਪਿਓ ਪੁੱਤਰ ਸਨ ਬੀਰ ਸਿੰਘ ਧੀਰ ਸਿੰਘ ਇੱਕ ਵਿਦਵਾਨ ਕਹਿੰਦੇ ਨੇ ਢੋਲਾਂ ਤੇ ਨੱਚਦੇ ਤੇ ਲੋਕੀ ਵੇਖੇ ਨੇ ਬੰਦੂਕਾਂ ਤੇ ਨੱਚਦੇ ਪਹਿਲੀ ਵਾਰੀ ਵੇਖੇ ਨੇ ਉਹ ਨਾਲ ਹੀ ਉੱਚੀ ਕਰਦੇ ਨੇ ਉਹ ਪੱਬਾਂ ਭਾਰ ਹੋ ਜਾਂਦੇ ਨੇ ਉਹ ਇੱਧਰ ਕਰਦੇ ਨੇ ਉਹ ਦੌੜ ਕੇ ਇੱਧਰ ਹੁੰਦੇ ਨੇ ਜੇ ਇੱਧਰ ਕਰਦੇ ਨੇ ਤੇ ਇੱਧਰ ਤੁਰ ਜਾਂਦੇ ਨੇ ਗੋਲੀ ਜ਼ਰੂਰ ਚੱਲੀ ਮਾਲਕ ਦਾ ਸਾਂਗ ਸੀ ਉਹ ਪਰਖ ਵਿੱਚ ਪੂਰੇ ਉਤਰੇ ਸਿਰ ਤੋਂ ਨਿਕਲ ਗਈ ਗੋਲੀ ਤੇ ਕਹਿਣ ਲੱਗਾ ਪਾਤਸ਼ਾਹ ਇੱਕ ਗੱਲ ਦੱਸੋ ਇਹਨਾਂ ਕਿਰਤਕਾਨਾਂ ਨੂੰ ਮੈਂ ਤੇ ਸੱਜਰ ਸੂਈਆਂ ਮੱਝਾਂ ਦੇਣਾ ਗਾਵਾਂ ਦੇਣਾ ਅਨਾਜ ਦੇਣਾ ਪੈਸੇ ਦੇਣਾ ਕੰਮ ਨਹੀਂ ਆਏ ਤੁਸੀਂ ਇਹਨਾਂ ਨੂੰ ਕੀ ਦਿੰਦੇ ਹੋ ਤੇ ਇਹ ਗੋਲੀਆਂ ਅੱਗੇ ਖਲੋ ਗਏ ਕਹਿਣ ਲੱਗੇ ਦੇਣ ਲੈਣ ਦੀ ਗੱਲ ਹੀ ਕੋਈ ਨਹੀਂ ਇਹ ਦਿਲ ਦਾ ਸੌਦਾ ਹੈ ਪਿਆਰ ਦਾ ਸੌਦਾ ਹੈ ਇਹ ਮਾਇਆ ਦਾ ਸੰਬੰਧ ਨਹੀਂ ਉਡਲਿਆ ਇਹ ਸੰਬੰਧ ਕੀ ਹੈ ਕਿ ਮੇਰੇ ਬਿਨਾਂ ਇਹਨਾਂ ਦਾ ਥਾਂ ਕੋਈ ਨਹੀਂ ਇਹਨਾਂ ਬਿਨਾਂ ਮੇਰਾ ਥਾਂ ਕੋਈ ਨਹੀਂ ਮੈਂ ਕਹਿੰਦਾ ਇਹ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋਰ ਪਰ ਇਹ ਵੀ ਕਹਿੰਦੇ ਨੇ ਤੁਧ ਨੂੰ ਛੋੜ ਜਾਈਏ ਪ੍ਰਭ ਕਹਿੰਦਰ ਆਨ ਬੀਆਂ ਤੇਰੀ ਸੰਸਾਰ ਸਤਿਗੁਰੂ ਤੇਰੇ ਬਿਨਾਂ ਕੋਈ ਥਾਂ ਨਹੀਂ ਮੈਂ ਕਹਿੰਦਾ ਮੇਰਾ ਟਿਕਾਣਾ ਵੀ ਤੁਸੀਂ ਹੋ ਮੈਂ ਵੀ ਪੰਥ ਦੇ ਵਿੱਚ ਹੀ ਵਿਚਰਦਾ ਐਸਾ ਰਿਸ਼ਤਾ ਗੁਰੂ ਬਣਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਜੇ ਅੰਦਰੋਂ ਨਾਤਾ ਬਣ ਜਾਏ ਬੰਦੇ ਦਾ ਸੁੱਖ ਦਾ ਨਾਤਾ ਨਹੀਂ ਬਣੇਗਾ ਪ੍ਰੇਮ ਦਾ ਨਾਤਾ ਬਣੇਗਾ ਨਾਮ ਦਾ ਨਾਤਾ ਬਣੇਗਾ ਉਹ ਸਦਾ ਨਹੀਂ ਨਿਭਾ ਸਰੀਰ ਨਾਮ ਹੀ ਰਹਿਣ ਆਤਮਾ ਤੇ ਰਹਿੰਦੇ ਆਤਮਕ ਤੌਰ ਤੇ ਉਹ ਸਦਾ ਵਾਸਤੇ ਇਕੱਠੇ ਨੇ ਉਹਨਾਂ ਨੂੰ ਕੋਈ ਵਿਛੋੜ ਨਹੀਂ ਸਕਦਾ ਇੱਕ ਪੰਕਤੀ ਸੁਣ ਲਓ ਵਿਛੜਿਆਂ ਕਾ ਕਿਆ ਵਿਛੜਿਆ ਹੈ ਮਿਲਿਆਂ ਕਾ ਕਿਆ ਮੇਲ ਜਿਹੜੇ ਪਹਿਲੇ ਹੀ ਮਿਲੇ ਹੋਏ ਨੇ ਜਿਨ੍ਹਾਂ ਦਾ ਨਾਤਾ ਹੀ ਗੁਰੂ ਨੇ ਇੱਥੇ ਬਣਾਇਆ ਏਕ ਜੋਤ ਦੋਏ ਮੂਰਤੀ ਧਨ ਪਰ ਕਹੀਏ ਸੋਏ ਉਹ ਪ੍ਰੇਤ ਪ੍ਰੇਤ ਕਰਕੇ ਕਿਉਂ ਭਾਗੀ ਅਸਲ ਚ ਜੇ ਇਹ ਨਾਤਾ ਨਹੀਂ ਨਾ ਬਣਿਆ ਨਾਤਾ ਬਣਿਆ ਕਿਹੜਾ ਇਸਤਰੀ ਪੁਰਖ ਹੈ ਦਾਮ ਹਿੱਤ ਇਹ ਉਹਨਾਂ ਦੀ ਗੱਲ ਆ ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਏ ਕਥਾਉਂ ਜਾਏ ਰਿਸ਼ਤਾ ਸਿਰਫ ਮਾਇਆ ਦਾ ਫਿਰ ਮਨਮੁੱਖਾਂ ਕਹਿ ਰਹੀ ਦੋਸਤੀ ਮਾਇਆ ਕਾ ਸੰਬੰਧ ਉਹਨਾਂ ਕਿਹਾ ਸੰਗਤੀ ਨਾਤਾ ਬਣਾਓ ਪਿਓ ਪੁੱਤਰ ਦਾ ਨਾਤਾ ਵੀ ਸੰਗਤੀ ਨਾਤਾ ਬਣਿਆ ਧੰਨ ਗੁਰੂ ਰਾਮਦਾਸ ਦਾ ਗੁਰੂ ਅਰਜਨ ਦੇਵ ਜੀ ਦਾ ਇਹ ਪਿਓ ਪੁੱਤਰ ਦਾ ਨਾਤਾ ਨਹੀਂ ਇਹ ਨਾਮ ਦਾ ਨਾਤਾ ਹੈ ਇਹ ਰਿਸ਼ਤਾ ਹੈ ਪਿਆਰ ਦਾ ਨਾਤਾ ਹੈ ਜੈ ਜਿੱਥੇ ਕਹਿੰਦੇ ਨੇ ਜਿੱਥੇ ਭੇਜੋ ਜਿੱਥੇ ਰੱਖੋਗੇ ਉੱਥੇ ਰਹਾਂਗਾ ਪ੍ਰਿਥੀ ਚੰਦ ਦਾ ਨਾਤਾ ਮਾਇਆ ਦਾ ਨਾਤਾ ਸੁੱਖ ਦਾ ਨਾਤਾ ਗੁਰੂ ਅਰਜਨ ਦੇਵ ਦਾ ਨਾਤਾ ਉਹ ਰਿਸ਼ਤਾ ਹੈ ਪਿਆਰ ਦਾ ਨਾਤਾ ਇੱਥੇ ਸਾਨੂੰ ਸਮਝਾਇਆ ਜਿਨ੍ਹਾਂ ਦਾ ਸੁੱਖ ਦਾ ਹੀ ਨਾਤਾ ਘਰ ਕੀ ਨਾਰ ਬਹੁਤ ਇਤ ਜਾਂਸਿਓ ਸਦਾ ਰਹਿਤ ਸੰਗ ਲਾਗੇ ਜਬ ਹੀ ਹੰਸ ਤਜੀਏ ਕਾਹਿਆ ਪ੍ਰੇਤ ਪ੍ਰੇਤ ਕਰ ਭਾਗੇ ਕਹਿੰਦੇ ਪ੍ਰੇਤ ਅਪਵਿੱਤਰ ਹੋ ਗਿਆ ਇਸ ਨਾਲ ਤੇ ਲੱਗੀ ਚੀਜ਼ ਹੁਣ ਖਾ ਨਹੀਂ ਸਕੀਦੀ ਇਹਦਾ ਪਾਇਆ ਕੱਪੜਾ ਹੁਣ ਪਾਇਆ ਨਹੀਂ ਜਾ ਸਕਦਾ ਭਾਵੇਂ ਕਿੰਨਾ ਕੀਮਤੀ ਹੋਵੇ ਸੁੱਟ ਦਿੰਦੇ ਹਾਂ ਕਿਉਂ
अपवित्र हो चुका है, मर चुका है, प्रेत हो चुका है। अगली पंक्ति श्रवण करो जी। हाँ जी,
एह बिद को व्यवहार बनयो है जासो नेहो लगायो।
जिस नाल तू नेहो ला के बैठा ते रब नू भुल गया, संगत नू भुल गया है, गुरु नू भुल गया है। कहंदे ने व्यवहार इस ढंग दा बनया होया ही, कोई किसी दे नाल नहीं बल्कि एक अनुभव। साधु बहुत सन कट्ठे उस सम्मेलन च मैनू जाण दा मौका मिलया। एक औरत ने, साधु सी, बड़ी भजनीक बड़ी सच्ची गल उन्हें कही। कह लगी दुनिया दा नाता मैं दसा। कह लगी मैं अपनी कमजोरी दसनी है जिस तो बाद मैं साधु बन गई। पति मर गया, बच्चे सन दो, ते मैं उन्होंने आख्या फिर रोना धोना पै जाना, हुणे कुछ खा लो पहले पहले, फिर लोकां आ जाना। पिनियां सन बच्चियां नूं खवाईयां, आप भी खा लईयां। बाद विच ध्यान आया मना, ये नाता कैसा है। गुरु तेग बहादुर साहब ने सच ही कहे है, वाकई रोमन हारे झूठ कमाना। झूठ की गल कर रहा है रोमन वाला। हास सो करत बैगन, उथे ही लोग हसन लग पैंदे ने। ये रिश्ते कैसे ने, माया दे रिश्ते नूं ते सतगुरु कहंदे ने फिटकार योग है। कि रिश्ता पर नाम दा रिश्ता जड़ा है, उन्होंने कहा सदा वास्ते निभनवा ला। सज्जन सही नाल मैं चल दिया नाल चला। हर थां ते ओ खड़े ने, किसे थां ते धोखा नहीं देंदे। ते कहे जगत दा व्यवहार ऐसा ही, ए बिद को व्यवहार बनयो है जां स्यों नेहो लगायो। हां जी,
अंत बार नानक बिन हर जी को कामना आयो।
अंतम समय माया दे पुत्र जिन्ने ने संसारी बंदे सुख दे साथी, इन्हां विचो कोई भी कम नहीं आया। ये नहीं कहा कोई सच्चा संत भी कम नहीं आया। ये नहीं आखिया सतसंगी कम नहीं आया। भाई बिधि चंद साहब जी ने सुंदर शाह नूं कह दिता सी, वह कह लगा कौन जानदा है। कह लगा मैं चलांगा। वाकई अंतम समय कठे शरीर छड़िया सी, ऐसी इतिहासक कथा। गुरु का सिख जिहड़ा सतसंगी है वह दुख विच भी नाल है, वह सुख विच भी नाल है। फरकसीयत दी कैद विच सन दो, एक जवान एक बजुर्ग। उन्हें तमाशा वेखण लई वी चौं दिनां दे भुखे ने एक रोटी सुट्टी। रोटी फड़ के बजुर्ग कहिंदा नौजवाना मैं ते जाना ही जाना है, तू जवान है तू हाल है। वह कहंदा नहीं बजुर्गो, मेरे अज जवानी अजे बल है, तुसी शक्तिहीन हो, तुसी खा लो। एक दूसरे नूं दे रहे ने। वह कहन लगे ऐसा प्यार ऐसा नाता ये मैं पहली बारी जिंदगी विच वेखिया। जे ते ये सच्चा नाता है गुरु ने बनाया, वह मैं पंक्ति तुहाडे सामने रख दिया। किरत विरत कर धर्म दी लै प्रसाद, आप वर्तन दा गुरसिखां नूं दे कर सारियां नूं वरता के पिछे बचे आप खुवंदा। यह हुण किड्डा चंगा साथ है कि जिहड़ा बच जाएगा मैं छक लवांगा, नहीं तो बंदा तो खो के खांदा है भाई दूसरे का खो के मैं खा जावा। यह पिछे बचे आप खुवंदा। हुण जिहड़ा जगत दा व्यवहार है ना, खो के खाण वाले आंदा, दूसरे दे बच्चे भुखे मर जान, मेरिया का कुछ बन जाए। ये बिद को व्यवहार बनयो है जां स्यों नेहो लगायो। अंत बार नानक बिन हर जी को कामना आए। साहिब फरमाउंदे ने अंतम समय परमात्मा तो बिना तेरे कोई काम नहीं आया। परमात्मा दे नाम नाल जोड़े गुर संगत बाणी बिना दूजी ओट नहीं है रा। अंतम समय संगत कम आएगी जो खलो के तेरे लिए अरदास करेगी, खलो के तेरे लिए जपजी पड़ेगी, तेरे लिए सोला पड़ेगी, तेरे लिए अरदास करेगी। परमात्मा नु चरणा च वासा देवी। कम आने वाला रब, कम आने वाला उदा नाम, कम आने वाले ने उदे प्यारे उदी साथ संगत। होर दुनिया दे सुख दे साथे ये कम आने वाले नहीं, इन्हां च कोई नाल जाण वाला नहीं।
ਆਓ ਲੜੀਵਾਰ ਇੱਕ ਸ਼ਬਦ ਦੀ ਵਿਚਾਰ ਕਰੀਏ ਜੀ। ਹਾਂਜੀ,
ਸੋਹੀ ਮਹੱਲਾ ਚੌਥਾ।
ਸੋਹੀ ਰਾਗ ਵਿੱਚ ਸਾਹਿਬ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 735 ਤੇ ਸੁਭਾਇਮਾਨ ਹੈ ਜੀ।
ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ।
ਜਿਨ੍ਹਾਂ ਦੇ ਅੰਦਰ ਮੇਰਾ ਹਰੀ ਵਸਿਆ ਹੋਇਆ, ਪਰਮਾਤਮਾ ਵਸਿਆ ਹੋਇਆ, ਉਹਨਾਂ ਦੇ ਸਾਰੇ ਰੋਗਾਂ ਦੀ ਜੜ੍ਹ ਹੈ ਹਉਮੈ। ਹਉਮੈ ਦੀਰਘ ਰੋਗ ਹੈ, ਉਹਨਾਂ ਦੇ ਸਾਰੇ ਰੋਗ ਗਵਾ ਦਿੱਤੇ, ਰੋਗ ਮਿਟਾ ਦਿੱਤੇ। ਹਾਂਜੀ,
ਤੇ ਮੁਕਤ ਭਾਏ ਜਿਨ ਹਰ ਨਾਮ ਤੇ ਆਇਆ।
ਜਿਨ੍ਹਾਂ ਪਰਮਾਤਮਾ ਦਾ ਨਾਮ ਤੇ ਆਇਆ, ਤੇ ਦਾ ਅਰਥ ਹੈ ਉਹ ਸਾਰੇ ਮੁਕਤ ਹੋ ਗਏ, ਬੰਧਨਾਂ ਤੋਂ ਆਜ਼ਾਦ ਹੋ ਗਏ।
ਤਿੰਨ ਪਵਿੱਤਰ ਪਰਮ ਪਦ ਪਾਏ।
ਉਹਨਾਂ ਪਵਿੱਤਰ ਪਰਮ ਪਦ, ਸਭ ਤੋਂ ਉੱਚਾ ਪਦ ਕਿਹੜਾ? ਮੁਕਤੇ। ਮੁਕਤੇ ਕੀ ਹੈ? ਪਰਮਾਤਮਾ ਵਿੱਚ ਲੀਨ ਹੋ ਜਾਣਾ। ਰਸਤਾ ਹੈ ਸਿਮਰਨ। ਦਾਸ ਕਬੀਰ ਤੇਰੀ ਪਣਾ ਸਮਾਨਾ, ਪਿਸ਼ਤੇ ਨਜ਼ੀਕ ਰਾਖ ਰਹਿਮਾਨਾ। ਕਬੀਰ ਸਾਹਿਬ ਕਹਿੰਦੇ ਨੇ ਮੇਰੇ ਲਈ ਸਵਰਗ ਬਹਿਸ਼ਤ ਇਹ ਕਿ ਮੈਨੂੰ ਨੇੜੇ ਰੱਖ। ਤੇ ਨੇੜੇ ਕੀ? ਸਰੀਰ ਕਰਕੇ। ਸਰੀਰ ਰੱਬ ਹੈ ਨਹੀਂ। ਨੇੜੇ ਰੱਖਣਾ ਕਿ ਯਾਦ ਰਹੇ, ਤੇਰੀ ਯਾਦ ਵਿੱਚ ਰਹਾਂ, ਤੇਰਾ ਸਿਮਰਨ ਕਰਦਾ ਰਹਾਂ, ਤੈਨੂੰ ਕਦੀ ਭੁੱਲਾਂ ਨਾ। ਐਸਾ ਕੁਛ ਗੁਰਮੁਖਾਂ ਕਿਹਾ। ਉਹ ਕਹਿੰਦੇ ਨੇ ਯਾਦ ਕਰਨ ਵਾਲਾ ਤੇ ਕਦੀ ਭੁੱਲ ਜਾਏਗਾ। ਕਹਿੰਦੇ ਕਿੰਨੇ ਘੰਟੇ ਸਿਮਰਨ ਕਰਨੇ? ਇਹਦਾ ਇੱਕ ਅਰਥ ਤੇ ਸਪਸ਼ਟ ਹੋ ਗਿਆ। ਮੈਂ ਜੀ 2.5 ਘੰਟੇ ਸਿਮਰਨ ਕਰਨਾ, ਫਿਰ ਬਾਕੀ ਕਿੰਨੇ ਬਚੇ ਚਵੀਆਂ ਚ? ਉਹਨਾਂ ਚਿਰ ਤੇ ਭੁੱਲਿਆ ਰਹਿਣਾ ਹੈ ਨਾ। ਇਹਦਾ ਭਾਵ 2.5 ਕਰ ਲਿਆ ਤੇ ਬਾਕੀ ਉਹ ਛੱਡ ਦਿੱਤਾ। ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਭੁੱਲਦਾ ਹੀ ਕਦੀ ਨਹੀਂ। ਉਹ ਸੀਸ ਤੁਹਾਨੂੰ ਵੀ ਦਿੰਦੇ ਨੇ। ਸਾਰਿਆਂ ਨੂੰ ਉਹਨਾਂ ਪੁੱਤਰ ਹੀ ਆਖਿਆ, ਪੂਤਾ ਮਾਤਾ ਕੀ ਅਸੀਸ, ਨਿਮਖਣਾ ਬਿਸਰੋ ਤੁਮ ਕੋ, ਹਰ ਹਰ ਸਦਾ ਭਜੋ ਜਗਦੀਸ਼। ਅੱਖ ਚਮਕਣ ਜਿੰਨਾ ਸਮਾਂ ਵੀ ਨਾ ਭੁੱਲੇ। ਇੱਕ ਸੂਫੀ ਦਾ ਕੌਲ ਹੈ, ਉਹ ਕਹਿੰਦਾ ਵੋ ਉਹਨੇ ਯਾਦ ਕਰੋ ਬੁਲਾਇਆ ਹੋ ਜਿਸਨੇ, ਯਾਦ ਉਹ ਕਰੇ ਜਿੰਨੇ ਭੁਲਾਇਆ। ਹਮਨੇ ਨਾ ਕਭੀ ਭੁਲਾਇਆ ਹੈ ਨਾ ਕਭੀ ਯਾਦ ਕੀਆ ਹੈ, ਭੁਲਾਇਆ ਹੀ ਨਹੀਂ, ਸਦਾ ਵਾਸਤੇ ਯਾਦ ਹੈ। ਮੈਂ ਕੀ ਦੱਸਾਂ ਕਿੰਨਾ ਕੁ ਚਿਰ ਯਾਦ ਕਰਨਾ, ਉਹ ਭੁੱਲਿਆ ਹੀ ਨਹੀਂ, ਸਦਾ ਵਾਸਤੇ ਹੀ ਉਹ ਮੇਰਾ ਤੇ ਮੈਂ ਉਸਦਾ ਹਾਂ। ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਮੁਕਤ ਹੋ ਗਿਆ, ਉਹ ਰੱਬ ਹੋ ਗਿਆ। ਉਹ ਤਾਂ ਫਿਰ ਆਪੇ ਜਪੋ ਆਪਣਾ ਜਾਪ। ਰਿਸ਼ੀ ਨੇ ਕਿਹਾ ਸੀ ਆਪਣੇ ਆਪ ਨੂੰ ਨਮਸਕਾਰ, ਕਿਉਂਕਿ ਉਹ ਆਪ ਰਹਿ ਹੀ ਨਹੀਂ ਗਿਆ। ਹੁਣ ਤੇ ਪਰਮਾਤਮਾ ਨੰਕਾਰ ਹੈ। ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ, ਉਹ ਪਵਿੱਤਰ ਹੋ ਗਏ। ਪਵਿੱਤਰ ਪਰਮ ਪਦ, ਉੱਤਮ ਪਦਵੀ ਹਰ ਕੇ ਦਾਸ, ਰੱਬ ਦੇ ਦਾਸ ਬਣ ਗਏ, ਉਸ ਵਿੱਚ ਲੀਨ ਹੋ ਗਏ। ਇਹ ਸਭ ਤੋਂ ਪਰਮ ਪਦ ਉਹਨਾਂ ਪਾ ਲਿਆ। ਹਾਂਜੀ,
ਮੇਰੇ ਰਾਮ ਹਰ ਜਨ ਆਰੋਗ ਭਏ।
ਮੇਰੇ ਰਾਮ, ਪਰਮਾਤਮਾ ਦੇ ਜਨ ਸੇਵਕ ਜਿਹੜੇ ਨੇ ਆਰੋਗ ਹੋ ਗਏ। ਆਰੋਗ ਉਦੋਂ ਹੁੰਦਾ ਬੰਦਾ ਜਦੋਂ ਰੋਗ ਕੋਈ ਨਾ ਰਹਿ ਜਾਏ, ਬਿਮਾਰੀਆਂ ਮੁੱਕ ਜਾਣ, ਇਹ ਆਰੋਗ ਹੋ ਗਏ। ਹਾਂਜੀ,
ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ।
ਗੁਰੂ ਦੀ ਬਚਨਾਂ ਦੁਆਰਾ, ਗੁਰੂ ਦੇ ਸ਼ਬਦ ਦੁਆਰਾ ਜਿਨ੍ਹਾਂ ਨੇ ਪਰਮਾਤਮਾ ਨੂੰ ਜਪਿਆ,
ਤਿੰਨਕੇ ਹੋਮੇ ਰੋਗ ਗਏ।
ਹੋਮੇ ਤੇ ਹੋਮੇ ਤੋਂ ਪੈਦਾ ਹੋਏ ਉਹਨਾਂ ਦੇ ਸਾਰੇ ਰੋਗ ਮੁੱਕ ਗਏ। ਹਾਂਜੀ,
ਰਹਾਓ।
ਹਾਂਜੀ,
ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ।
ਕਹਿੰਦੇ ਨੇ ਕਿ ਬ੍ਰਹਮਾ ਵਿਸ਼ਨੂ ਮਹਾਦੇਵ ਤਿੰਨਾਂ ਗੁਣਾਂ ਦੇ ਪ੍ਰਭਾਵ ਕਰਕੇ ਇਹ ਵੀ ਰੋਗੀ ਨੇ। ਮੈਂ ਸੰਖੇਪ ਕਰਕੇ ਬੇਨਤੀ ਕਰਾਂ, ਜ਼ਿਆਦਾ ਸਮਾਂ ਨਹੀਂ। ਪਤਨੀ ਸੜ ਜਾਂਦੀ ਹੈ ਪਿਤਾ ਦੇ ਹਮਨ ਕੁੰਟ ਵਿੱਚ, ਸਤੀ ਦਖ ਪ੍ਰਜਾਪਤ ਨੇ ਸਨਮਾਨ ਨਾ ਕੀਤਾ ਪਤੀ ਦਾ, ਸੜ ਗਈ ਤੇ ਲਾਸ਼ ਮੋਢੇ ਤੇ ਚੁੱਕੀ ਫਿਰਦੇ ਨੇ। ਹੁਣ ਬੜਿਆ ਸਮਝਾਇਆ ਦੂਸਰਿਆਂ ਨੇ, ਇਹ ਪਾਰਵਤੀ ਨਹੀਂ, ਇਹ ਸਤੀ ਨਹੀਂ, ਇਹ ਤੇ ਲਾਸ਼ ਹੈ ਹੁਣ, ਨਹੀਂ ਮੇਰੀ ਪਤਨੀ ਹੈ। ਭਾਵ ਮਾਇਆ ਦਾ ਪ੍ਰਭਾਵ ਹੁਣ ਵਿਆਪ ਗਿਆ ਨਾ, ਮੋਹ ਵਿਆਪ ਗਿਆ। ਵਿਸ਼ਨੂੰ ਨੇ ਵੇਖਿਆ, ਇਹ ਤੇ ਬੜੀ ਬੇਪਤੀ ਵਾਲੀ ਗੱਲ ਹੈ, ਕੀ ਬਣੇਗਾ। ਕਹਿੰਦੇ ਨੇ ਉਹਨਾਂ ਸੁਦਰਸ਼ਨ ਚੱਕਰ ਨਾਲ ਟੁਕੜੇ ਕਰ ਦਿੱਤੇ ਤੇ 52 ਹੋ ਕੇ ਡਿੱਗ ਪਏ। ਆ ਜਿਹੜੇ ਦੇ ਤੀਰਥ ਨੇ ਨਾ, ਇਹ ਜਵਾਲਾਮੁਖੀ, ਜਿੱਥੇ ਜ਼ੁਬਾਨ ਡਿੱਗ ਪਈ ਉਹ ਜਵਾਲਾਮੁਖੀ ਬਣ ਗਈ, ਜਿੱਥੇ ਨੇਤਰ ਡਿੱਗ ਪਏ ਨੈਣਾ ਦੇਵੀ ਬਣ ਗਈ, ਇਹ ਸਾਰੇ ਉਹ ਟੁਕੜੇ ਡਿੱਗੇ ਹੋਏ ਨੇ ਸਾਰੇ। ਕਹਿੰਦੇ ਨੇ ਹੱਦ ਹੋ ਗਈ ਹੈ, ਬ੍ਰਹਮਾ ਬਾਰੇ ਐਸੀਆਂ ਸਾਖੀਆਂ ਨੇ, ਸੁਣ ਕੇ ਹੈਰਾਨ ਹੋ ਜਾਈਦਾ। ਸਤਿਗੁਰਾਂ ਇੱਥੇ ਕਿਹਾ ਤਿੰਨੇ ਹੀ ਦੇਵਤੇ ਜਿਨ੍ਹਾਂ ਦਾ ਨਾਮ ਜਪ ਕੇ ਕਹਿੰਦੇ ਆ ਮੁਕਤ ਹੋਏ ਤੇ ਰੋਗੀ ਨੇ, ਮਾਇਆ ਦੇ ਪ੍ਰਭਾਵ ਥੱਲੇ ਨੇ, ਤਿੰਨ ਗੁਣਾਂ ਦੇ ਪ੍ਰਭਾਵ ਥੱਲੇ ਨੇ। ਇਹ ਵੀ ਥੋੜ੍ਹਾ ਜਿਹਾ ਸੁਣ ਲਓ। ਸੱਤ ਜਿਹੜਾ ਹੈ ਨਾ, ਇਹਦੇ ਕਾਰਜ ਕਹੇ ਨੇ, ਸਤੋ ਗੁਣੀ ਜਿਹੜਾ ਹੋਵੇਗਾ ਉਸ ਦੇ ਵਿੱਚ ਕੀ ਹੋਵੇਗਾ, ਦਇਆ ਹੋਵੇਗੀ, ਦਾਨ ਹੋਵੇਗਾ, ਸ਼ਾਂਤੀ ਹੋਵੇਗੀ, ਖਿਮਾ ਹੋਵੇਗੀ, ਪ੍ਰਸੰਨਤਾ ਹੋਵੇਗੀ। ਇਹ ਸਤੋ ਗੁਣ ਦੇ ਕਾਰਜ ਨੇ। ਜਿਹੜਾ ਰਜੋ ਗੁਣ ਹੈ ਉੱਥੇ ਮੋਹ ਹੋਵੇਗਾ, ਹੰਕਾਰ ਹੋਵੇਗਾ। ਜਿਹੜਾ ਤਮੋ ਗੁਣੀ ਹੈ ਬੜਾ ਕ੍ਰੋਧੀ ਹੋਵੇਗਾ ਅਤੇ ਉੱਥੇ ਅਗਿਆਨ ਹੋਵੇਗਾ। ਇਹ ਹੁਣ ਮਿਲਾ ਕੇ ਸ੍ਰਿਸ਼ਟੀ ਬਣਾਈ ਹੈ। ਇਹ ਜਿਹੜੇ ਸ਼ਬਦ ਆਉਂਦਾ ਹੈ ਨਾ ਜਪਜੀ ਸਾਹਿਬ ਵਿੱਚ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੰਝ ਸਮਝਣਾ ਕਿ ਜਿਵੇਂ ਮਿਰਚਾਂ ਤੇ ਚਾਹੀਦੀਆਂ ਨੇ ਪਰ ਕਿੰਨੀਆਂ ਕੁ, ਨਮਕ ਚਾਹੀਦਾ ਕਿੰਨਾ ਕੁ। ਨਿਰਾ ਸਤੋ ਗੁਣ ਨਾਲ ਨਹੀਂ ਸਰਨਾ, ਸ੍ਰਿਸ਼ਟੀ ਨਹੀਂ ਚੱਲ ਸਕਦੀ। ਬਰਾਬਰ ਹੋ ਜਾਣਾ ਸਾਰੇ, ਸ੍ਰਿਸ਼ਟੀ ਖਤਮ ਹੋ ਜਾਏਗੀ। ਇਹ ਇੰਝ ਹੈ ਕਿ ਜਿਹੜਾ ਸਤੋ ਗੁਣੀ ਹੈ ਨਾ, ਉਸ ਵਿੱਚ ਵੀ ਥੋੜ੍ਹਾ ਮੋਹ ਚਾਹੀਦਾ, ਕਿਉਂਕਿ ਮੋਹ ਨਾ ਹੋਵੇ ਤਾਂ ਪਕੜ ਨਹੀਂ ਹੋਵੇਗੀ, ਸ੍ਰਿਸ਼ਟੀ ਨਹੀਂ ਚੱਲਣੀ। ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮੀਠਾ ਲਾਇਆ। ਮੋਹ ਇੱਕ ਬੀਜ ਹੈ ਜਿਸਨੇ ਪ੍ਰੇਮ ਬਣਨਾ। ਜੇ ਤਵਾਜ਼ਨ ਕਾਇਮ ਹੋ ਗਿਆ ਤੇ ਮੋਹ ਪ੍ਰੇਮ ਬਣੇਗਾ, ਹੰਕਾਰ ਇੱਕ ਪਛਾਣ ਬਣੇਗਾ, ਸਵੈ ਸਤਕਾਰ ਬਣੇਗਾ। ਜਿਹੜਾ ਤਮੋ ਗੁਣ ਹੈ ਹੁਣ ਅਗਿਆਨ ਹੈ, ਇਹ ਵੀ ਕਿਣਕਾ ਇੰਜ ਚਾਹੀਦਾ ਹੈ ਕਿ ਜਿਵੇਂ ਨਮਕ ਪਾਈਦਾ, ਬਹੁਤਾ ਨਹੀਂ ਸਬਜ਼ੀ ਖਰਾਬ ਹੋ ਜਾਏਗੀ। ਇਹ ਹੋਵੇਗਾ ਅਗਿਆਨ। ਅਗਿਆਨ ਕੀ ਕਰਨਾ ਵੀ, ਜੇ ਜਿੰਨਾ ਮਰਜ਼ੀ ਗਿਆਨ ਹੋਵੇ ਨਾ, ਉਹ ਜੇ ਸਤੋ ਗੁਣੀਆਂ ਨਾਲ ਆਖੇਗਾ ਜੀ ਮੈਂ ਕੁਛ ਨਹੀਂ ਜੇ ਜਾਣਦਾ, ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕਿਆਮ ਨੀਚ ਕਰਮਾ, ਸ਼ਰਨ ਪਰੇ ਕੇ ਰਾਖੋ ਸ਼ਰਮਾ। ਮੇਰੇ ਕੋਲ ਗਿਆਨ ਤੇ ਬਹੁਤ ਥੋੜ੍ਹਾ, ਗਿਆਨ ਬਹੁਤ ਜ਼ਿਆਦਾ, ਕਿੰਨਾ ਕੁਝ ਹੈ ਜਿਹੜਾ ਮੈਂ ਨਹੀਂ ਜਾਣਦਾ। ਜੇਕਰ ਇਹ ਰਜੋ ਤਮੋ ਸਤੋ ਇਹਨਾਂ ਦਾ ਸੰਤੁਲਨ ਕਾਇਮ ਹੋਵੇ, ਸ੍ਰਿਸ਼ਟੀ ਚੱਲਦੀ ਹੈ। ਪਰ ਅੱਗੇ ਹੈ ਕਿ ਚੌਥਾ ਪਦ, ਤ੍ਰੈ ਗੁਣ ਰਹਿਤ ਰਹੇ ਨਰਾਰੀ, ਸਾਧਕ ਸਿੱਧ ਨ ਜਾਣੈ, ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜ਼ਾਨਾ। ਚੌਥਾ ਪਦ ਹੈ ਇਹਨਾਂ ਤਿੰਨਾਂ ਤੋਂ ਪਾਰ ਹੋ ਜਾਣਾ ਉੱਥੇ ਪਰਮਾਤਮਾ, ਉੱਥੇ ਤੁਰੀ ਅਵਸਥਾ ਵਿੱਚ ਪਰਮਾਤਮਾ, ਤਿੰਨਾਂ ਗੁਣਾਂ ਦਾ ਪ੍ਰਭਾਵ ਨਹੀਂ। ਦੇਵੀ ਦੇਵਤੇ ਵੀ ਉਸ ਤੋਂ ਪਿੱਛੇ ਨੇ, ਗੁਰੂ ਕਾ ਸਿੱਖ ਉਸ ਤੋਂ ਅੱਗੇ ਹੈ। ਚੌਥੇ ਪਦ ਮੈਂ ਜਨ ਕੀ ਜਿੰਦ ਕਿਹਾ, ਇਹਨਾਂ ਤੇ ਹਉਮੈ ਵਿਚਕਾਰ ਕਮਾਈ ਹੈ, ਇਹਨਾਂ ਤਿੰਨਾਂ ਗੁਣਾਂ ਦੇ ਪ੍ਰਭਾਵ ਥੱਲੇ ਹਨ। ਹਾਂਜੀ,
ਹਉਮੈ ਕਾਰ ਕਮਾਈ,
ਜੋ ਕੰਮ ਕੀਤਾ ਹੰਕਾਰ ਕੇ ਮੈਂ ਹਾਂ, ਇਹ ਯਾਦ ਰਿਹਾ ਮੈਂ ਬ੍ਰਹਮਾ, ਇਹ ਯਾਦ ਰਹਿ ਗਿਆ ਮੈਂ ਵਿਸ਼ਨੂੰ ਆ, ਇਹ ਯਾਦ ਰਹਿ ਗਿਆ ਮੈਂ ਸ਼ਿਵ, ਮੈਂ ਜਿਹੜੀ ਇਹ ਨਾਲ ਲੈ ਗਈ। ਹਾਂਜੀ,
ਜਿਨ ਕੀਏ ਤਿਸਾ ਨ ਚੇਤਾ ਹੈ ਬਪੂੜੇ,
ਵਿਚਾਰੇ ਜਿਸ ਨੇ ਕੀਤਾ ਇਹਨਾਂ ਨੂੰ ਸਿਰਜਿਆ, ਉਸ ਨੂੰ ਤੇ ਜਾਣਦੇ ਹੀ ਨਹੀਂ, ਉਸ ਨੂੰ ਚੇਤੇ ਨਹੀਂ ਕੀਤਾ।
ਹਰ ਗੁਰਮੁਖ ਸੋਜੀ ਪਾਈ,
ਇਹ ਤੇ ਗੁਰੂ ਦੀ ਰਾਹੀਂ, ਗੁਰੂ ਦੀ ਸ਼ਰਨ ਪੈ ਕੇ ਹਰੀ ਦੀ ਸੋਜੀ, ਇਹ ਕਿਸੇ ਪ੍ਰਾਪਤ ਗੁਰਮੁਖ ਨੇ ਕੀਤੀ ਹੈ।
ਹੋਮੇ ਰੋਗ ਸਭ ਜਗਤ ਵਿਆਪਿਆ,
ਹੋਮੇ ਦਾ ਰੋਗ ਸਾਰੇ ਜਗਤ ਤੇ ਗਾਲਬ ਹੈ, ਸਾਰੇ ਜਗਤ ਨੂੰ ਵਿਆਪਿਆ ਹੋਇਆ ਹੈ।
ਤਿੰਨ ਕਉ ਜਨਮ ਮਰਨ ਦੁੱਖ ਭਾਰੀ,
ਇਸੇ ਲਈ ਜਿਸ ਨੂੰ ਵਿਆਪਿਆ ਉਹਦੇ ਵਾਸਤੇ ਭਾਰੀ ਦੁੱਖ ਹੈ, ਇੱਕ ਜਨਮ ਦਾ ਇੱਕ ਮਰਨ ਦਾ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹ ਯਾਰ ਗਰਭ ਬਸੇਰਾ।
ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹੋ। ਇਹ ਦੁੱਖ ਭਾਰੀ ਦੁੱਖ ਉਸਦਾ ਜਗਤ ਨੂੰ ਹੈ। ਹਾਂਜੀ,
ਗੁਰ ਪ੍ਰਸਾਦੀ ਕੋ ਵਿਰਲਾ ਛੁਟਾ,
ਗੁਰੂ ਦੀ ਕਿਰਪਾ ਨਾਲ ਕੋ ਵਿਰਲਾ ਮੁਕਤ ਹੁੰਦਾ, ਖਲਾਸੀ ਹੁੰਦੀ, ਉਸਦਾ ਛੁਟਕਾਰਾ ਹੁੰਦਾ ਹੈ।
ਇਸ ਜਨ ਕੋ ਹਉ ਬਲਿਹਾਰੀ,
ਉਸ ਮੁਕਤ ਪੁਰਸ਼ ਤੋਂ ਮੈਂ ਬਲਿਹਾਰ ਜਾਣਾ, ਹਾਂ ਕੁਰਬਾਨੇ ਜਾਉ ਤਿਨਾਂ ਕੇ ਲੈਣ ਜੋ ਤੇਰਾ ਨਾਉ, ਜਿਹੜੇ ਮੁਕਤ ਹੋ ਗਏ ਲੀਨ ਹੋ ਗਏ ਮੈਂ ਉਹਨਾਂ ਤੋਂ ਬਲਹਾਰ ਹਾਂ।
ਜਿਨ ਸਿਸਕ ਸਾਜੀ ਸੋਈ ਹਰ ਜਾਣ,
ਸਾਹਿਬ ਕਹਿੰਦੇ ਨੇ ਆਪ ਹੀ ਜਾਣਦਾ। ਮੈਂ ਤੇ ਇਹ ਕਹਿਣਾ, ਕੁਰਬਾਨ ਕੀਤਾ ਤਿਸੇ ਵਿੱਟੋਂ ਜਿਨ ਮੋਹ ਮੀਠਾ ਲਾਇਆ, ਤੇਰੇ ਤੋਂ ਸਦਕੇ ਹਾਂ। ਜਿਸ ਨੇ ਸ੍ਰਿਸ਼ਟੀ ਸਾਜੀ ਹੈ ਉਹ ਹੀ ਪ੍ਰਮਾਤਮਾ ਜਾਣਦਾ, ਨਿਸਪ੍ਰਯੋਜਨ ਕੁਛ ਨਹੀਂ ਬਣਾਇਆ, ਹਰ ਚੀਜ਼ ਵਰਤੋਂ ਚ ਆਉਂਦੀ ਹੈ, ਸਾਨੂੰ ਤਰਤੀਬ ਨਹੀਂ ਆਉਂਦੀ। ਤਰਤੀਬ ਆ ਜਾਏ ਤੇ ਜ਼ਹਿਰ ਵੀ ਦਵਾਈ ਬਣ ਜਾਂਦੀ ਹੈ, ਤੇ ਤਰਤੀਬ ਨਾ ਆਏ ਦਵਾਈ ਵੀ ਜ਼ਹਿਰ ਬਣ ਜਾਂਦਾ। ਇੱਕ ਵਿਦਵਾਨ ਨੇ ਕਿਹਾ ਸੀ, ਉਹ ਕਹਿੰਦੇ ਨੇ ਵੋਹੀ ਜ਼ਹਿਰ ਹਲਾਹਲ ਹੈ, ਵੋਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ। ਇਹ ਤੇ ਤੈਨੂੰ ਵਰਤਣਾ ਆ ਜਾਏ, ਜਿਨ੍ਹਾਂ ਨੂੰ ਵਰਤਣਾ ਆ ਗਿਆ ਮੋਹ ਵੀ ਪ੍ਰੇਮ, ਤੇ ਜਿਨ੍ਹਾਂ ਨੂੰ ਵਰਤਣਾ ਨਾ ਆਇਆ ਉਹਨਾਂ ਦਾ ਪ੍ਰੇਮ ਵੀ ਧੋਖਾ। ਇਹ ਤੇ ਵਰਤਣਾ ਆ ਗਿਆ, ਉਹ ਮਾਲਕ ਆਪ ਜਾਣਦਾ ਹੈ, ਸ੍ਰਿਸ਼ਟੀ ਜਿਸ ਨੇ ਸਾਜੀ ਹੈ। ਉਸ ਦਾ ਰੂਪ ਉਹ ਕਿੰਨਾ ਸੁੰਦਰ ਹੈ, ਅਤ ਸੁੰਦਰ, ਮਨਮੋਹਣ, ਪਿਆਰੇ, ਸਭ ਹੀ ਮਦ ਨਰਾਰੇ, ਉਹਦਾ ਰੂਪ ਪਾਰਾਵਾਰ ਨਹੀਂ ਉਸਦੇ ਰੂਪ ਦਾ। ਹਾਂਜੀ,
ਨਾਨਕ ਆਪੇ ਵੇਖ ਹਰ ਬਿਗਸੈ,
ਸਾਹਿਬ ਕਹਿੰਦੇ ਨੇ ਆਪ ਹੀ ਵੇਖਦਾ, ਹੁਕਮੇ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ, ਆਪ ਹੀ ਵੇਖਦਾ ਔਰ ਖੁਸ਼ ਹੁੰਦਾ। ਜਦੋਂ ਕੋਈ ਉਹਦੇ ਵੇਖਦਿਆਂ ਹੀ ਭੁੱਲਾਂ ਕਰਦਾ, ਉਹ ਕਹਿੰਦਾ ਵਾਹ ਵਾਹ ਬੱਚੇ, ਤੂੰ ਤੇ ਸਮਝ ਨਾ ਪਿਆ ਕਿ ਬਾਪ ਵੇਖਦਾ ਹੀ ਨਹੀਂ ਪਿਆ, ਤੂੰ ਕੀ ਕਰਨਾ ਪਿਆ। ਕੋਈ ਭਗਤੀ ਕਰਦਾ ਉਹਨੂੰ ਵੇਖ ਕੇ ਵੀ ਖੁਸ਼ ਹੁੰਦਾ ਪਿਆ। ਸੰਸਾਰ ਦੀ ਲੀਲਾ ਨੂੰ ਆਪੇ ਸੁਖ ਮੈਂ ਆਪੇ ਅਸੂਲਾ, ਲਖੀ ਨਾ ਜਾਈ ਨਾਨਕ ਲੀਲਾ, ਉਹ ਵੇ ਪ੍ਰਵਾਹ, ਆਪ ਨਾਨਕ ਆਪੇ ਵੇਖ ਹਰ ਵਿਗਸੈ। ਹਾਂਜੀ, ਅਗਲੀ ਪੰਕਤੀ,
ਗੁਰਮੁਖ ਬ੍ਰਹਮ ਵਿਚਾਰੋ,
ਗੁਰੂ ਦੀ ਸ਼ਰਨ ਪੈ ਕੇ ਇਹ ਬ੍ਰਹਮ ਦੀ ਵਿਚਾਰ ਹੋ ਸਕਦੀ ਹੈ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੇ ਪਾਰ। ਇਹਨੂੰ ਗੀਤ ਦੀ ਤਰ੍ਹਾਂ ਨਾ ਸੁਣਨਾ, ਲੋਕ ਜਾਣੇ ਗੀਤ ਹੈ ਤੋ ਬ੍ਰਹਮ ਵਿਚਾਰ, ਬ੍ਰਹਮ ਵਿਚਾਰ ਵੇਲੇ ਜਗਿਆਸੂ ਬਣ ਜਾਣਾ, ਇਹ ਸਮਝ ਲੈਣਾ ਕਿ ਸੁਣਨਾ, ਸ਼ੱਕ ਵਾਲੀ ਗੱਲ ਕੋਈ ਨਹੀਂ। ਮੇਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਸਿਰ ਮੱਥੇ ਤੇ ਪ੍ਰਵਾਨ, ਮੈਂ ਕੇਵਲ ਇਸ ਨੂੰ ਮੰਨਣਾ ਹੈ। ਸਤਿਗੁਰੂ ਕਿਰਪਾ ਕਰੇ ਵਿਚਾਰਾਂ ਸਾਡੇ ਹਿਰਦੇ ਚ ਵਸਣ, ਅੰਤ ਵਿੱਚ ਸਤਿਗੁਰੂ ਦੇ ਸਵਾਰੇ ਜਿੰਨੇ ਗੁਰੂ ਘਰ ਦੇ ਟਹਿਲੂਏ ਨੇ ਇੱਥੇ ਸੇਵਾ ਕਰਨ ਵਾਲੇ, ਕਿ ਜੋੜੇ ਘਰ ਸੇਵਾ ਕਰਨ ਵਾਲੇ, ਲੰਗਰ ਵਿੱਚ ਸੇਵਾ, ਦਰਬਾਰ ਸਾਹਿਬ ਸੇਵਾ ਕਰਨ ਵਾਲੇ, ਬੜੀਆਂ ਉੱਚੀਆਂ ਪਦਵੀਆਂ ਤੇ ਸਿੰਘ ਸਾਹਿਬ, ਹੈਡਗੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਕਰਿੰਦੇ ਜਿੰਨੇ ਇੱਥੇ ਹਨ, ਗੁਰੂ ਕੀਆਂ ਸੰਗਤਾਂ ਦਾ ਸਭ ਦੀ ਚਰਨ ਧੂੜ ਹੈ, ਸਭ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ। ਸਤਿਗੁਰੂ ਸਭ ਨੂੰ ਸਮਰੱਥਾ ਬਖਸ਼ੇ। ਇਹ ਅੰਮ੍ਰਿਤਸਰ ਵਾਲਾ ਪਿਤਾ ਹਰ ਇੱਕ ਨੂੰ ਆਪਣੀ ਚਰਨ ਸ਼ਰਨ ਨਾਲ ਜੋੜੀ ਰੱਖੇ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ। ਹਾਂਜੀ,
ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾਕਾ ਰੂਪ ਅਪਾਰੋ, ਨਾਨਕ ਆਪੇ ਵੇਖ ਹਰ ਵਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।